गुरु नानक पद
पंकज बंदन पाद पंकज बंदन
सिमरो अंगद दुख
निकंद
गुर अमर दास हृदय नित हृदय नित श्री गुरु राम दास गुण गुरु अर्जन बिघनन के बिघनन के हर गोबिंद शुभ मत श्री हर राय नमो कर नमो कर श्री हर कृष्ण मना तेग बहादुर
परम कृपाला जी परम कृपाला
श्री गुरु गोबिंद सिंह तरों तरा पर पुन पुन वाहे गुरु पुन पुन
सीसा
बंदों बार बार
जगदीसा
एकंकार सतगुरु तेह प्रसाद सच होए वाहे गुरु जी की फतेह
है
बेगन बिनासन
सोए
जिस मह अमृत ज्ञान है मानक भगत वैराग गुरु ग्रंथ साहिब उदद बंदों कर
अनुराग
गुरु ग्रंथ साहिब उदद बंदों कर अनुराग पंथ दे वाले चट्टिया बाजा वाले शमशेरे बहादुर दे गुर ते के तनी सतगुरु वह प्रगट्यो मर्द अगमड़ा वरियाम अकेला वाहू वाहू गोबिंद सिंह आपे गुर चेला सतगुरु कलगीधर जी श्री आनंदपुर साहब विखे विराजमान हन। दुश्मन दल ने चारे पासे घेराबंदी कीती है जिवें दुश्मन दल की व्योतबंदी है सतगुरु जी ने उस ढंग नाल उस तरीके नाल वैरी दल नूं रोकण लई अपनी सारी फौज की वक्खो वक्खरे पड़ावां ते ड्यूटी लाई है। अपने वड्डे सपुत्र साहब बाबा अजीत सिंह साहब जी नाल 500 सिंघां दा जथा दे के हुक्म कीता कि तुसीं तख्त श्री केसगढ़ साहब वाली जगह ते मोर्चा संभालना वैरी दल दा कोई सूरमा नेड़े आवे गोली मार के मिट्टी च गर्क कर दे। भाई शेर सिंह ते भाई नार सिंह नूं महाराज जी ने 500 सिंघां दा जथा दे के किला लोहगढ़ साहब विखे तैनात रहण दी आग्या कीती है कि तुसीं उस जगह ते रहना है वैरी दल नूं रोकना है। भाई मोहकम सिंह भाई साहब सिंह उन्हां नूं अगमपुरे भेजिया है। इस तरह सारे भाई साहब भाई उदय सिंह जी दी ड्यूटी लाई है। एक दिन सतगुरु जी दीवान सजा के बैठे सन वेख्या के सामने एक सिंबल का दरखत है उहदे थले सूबा लाहौर जबरदस्त खां ते सूबा सरहंद वजीद खां दोवें बैठे चौपड़ खेड रहे ने। बाकी जिन्ने पहाड़ी राजे ने भीम चंद भूप चंद हंडूरिया सारे लागे खड़े वेख रहे ने चौपड़ की बाजी नूं। होर भी बहुत सारे मुसलमान अफसर उत्थे खड़े हैं। कलगीधर जी ने वेख्या कि बाहर बैठे चौपड़ खेड रहे ने इन्हां दे अंदर पै नहीं ਗਰੀਬਨ ਬਾਜ ਪਾਤਸ਼ਾਹ ਪਲਗੇ ਤੇ ਬੈਠੇ ਆਪਣਾ ਤਨਖ ਚੁੱਕਿਆ ਹੈ। ਖਪਰਾ ਤੀਰ ਆਪਣੇ ਪੱਥੇ ਚੋਂ ਕੱਢ ਕੇ ਤੰਦੀ ਤੇ ਚਾੜ ਕੇ ਕੰਨਾਂ ਤੱਕ ਖਿੱਚ ਕੇ ਚਲਾਇਆ। ਜਿਹੜੇ ਪਲਗੇ ਤੇ ਦੋਵੇਂ ਸੂਬੇ ਬੈਠੇ ਸੀ, ਪਲਗੇ ਦਾ ਜਿਹੜਾ ਪਾਵਾ ਸੀ ਉਹਦੇ ਵਿੱਚ ਜਾ ਕੇ ਉਹ ਤੀਰ ਬੜੇ ਜ਼ੋਰ ਨਾਲ ਵੱਜਾ। ਆਵਾਜ਼ ਸੁਣ ਕੇ ਦੋਵੇਂ ਸੂਬੇ ਹੱਬੜਵਾਏ, ਇੱਕਦਮ ਪਲਗੇ ਤੋਂ ਉੱਠੇ ਵੀ ਸ਼ਾਇਦ ਗੋਲੀ ਚੱਲ ਗਈ। ਜਦੋਂ ਨਿਗਾਹ ਮਾਰੀ ਤੇ ਤੀਰ ਹੈ ਜੋ ਪਾਵੇ ਨੂੰ ਪਾੜ ਚੁੱਕਾ ਹੈ, ਉਹਦੇ ਤੇ ਸੋਨਾ ਲੱਗਾ ਹੋਇਆ। ਬਾਹਰ ਕੱਢ ਕੇ ਜ਼ਬਰਦਸਤ ਖਾਂ ਵੇਖਦਾ ਤੀਰ ਨੂੰ, ਕਹਿੰਦਾ ਜੇ ਮੈਨੂੰ ਕਿਤੇ ਵੱਜ ਜਾਂਦਾ ਮੈਂ ਬਚ ਨਹੀਂ ਸੀ ਸਕਦਾ, ਖੁਦਾ ਨੇ ਮੇਰੇ ਪ੍ਰਾਣ ਬਚਾ ਲਏ। ਤੋ ਕਹਿਣ ਲੱਗਾ ਵੀ ਇੰਨੀ ਦੂਰ ਤੱਕ ਇਹ ਤੀਰ ਕਿਵੇਂ ਆ ਗਿਆ, ਵੀ ਗੁਰੂ ਸਾਹਿਬ ਤਾਂ ਇੱਥੋਂ ਬੈਠੇ 250 ਕੋਹ ਦੀ ਵਾਟ ਤੇ ਹਨ। ਦੂਰਬੀਨ ਲਾ ਕੇ ਵੇਖਿਆ ਵੀ 250 ਕੋਹ ਤੱਕ ਤੀਰ ਦੀ ਮਾਰ ਹੈ, ਇਹ ਗੁਰੂ ਦੀ ਕਰਾਮਾਤ ਹੋ ਸਕਦੀ ਹੈ। ਵਿਦਿਆ ਦੇ ਅਭਿਆਸ ਨਾਲ ਤਾਂ ਨਹੀਂ ਕੋਈ ਇੰਨੀ ਦੂਰ ਤੱਕ ਤੀਰ ਮਾਰ ਸਕਦਾ। ਤੋ ਇਹ ਆਪਸ ਵਿੱਚ ਗੱਲਾਂ ਕਰ ਰਹੇ ਹਨ। ਅੰਤਰਯਾਮੀ ਗੁਰਦੇਵ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਬੁੱਝ ਗਏ ਕਿ ਕੀ ਗੱਲਾਂ ਕਰਦੇ ਹਨ। ਜਾਣੀ ਜਾਣਦੇ ਪਾਤਸ਼ਾਹ ਭਾਵੇਂ 250 ਕੋਹ ਦੀ ਵਾਟ ਤੇ ਖਲੋਤੇ ਗੱਲਾਂ ਕਰ ਰਹੇ ਨੇ, ਪਰ ਸਤਿਗੁਰੂ ਜੀ ਦੀ ਸੇਵਾ ਕਰਨ ਵਾਲੇ ਗੁਰਮੁਖਾਂ ਨੂੰ ਵੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਕਿ ਬਿਨ ਕੰਨਾਂ ਸੁਣਨਾ, ਕਿ ਕੰਨਾਂ ਤੋਂ ਬਿਨਾਂ ਇੰਨੀ ਦੂਰ 250 ਕੋਹ ਦੀ ਵਾਟ ਤੇ ਦੋ ਬੰਦੇ ਚਾਰ ਬੰਦੇ ਗੱਲਾਂ ਕਰ ਰਹੇ ਨੇ ਤੇ ਇੱਥੇ ਬੈਠੇ ਸੁਣ ਲੈਣੀਆਂ, ਇਹ ਵੀ ਕੋਈ ਅਸਚਰਜ ਖੇਡ ਹੈ? ਸਤਿਗੁਰੂ ਜੀ ਤਾਂ ਆਪ ਪਾਰ ਬ੍ਰਹਮ ਸਵੈਂ ਪਰਮੇਸ਼ਰ ਹਨ। ਤੋ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਅੰਤਰਯਾਮੀ ਗੁਰਦੇਵ ਜਿਵੇਂ ਇਹਨਾਂ ਦੇ ਮਨ ਦਾ ਭਰਮ ਦੂਰ ਕਰ ਰਹੇ ਨੇ, ਆਓ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਕਲਗੀਆਂ ਵਾਲੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਥਾ ਬਾਰਤਾ ਪਰਸ ਪਰ ਗਿਰਪਤ ਸੂਬਨ ਕੀਨ।
ਕਹਿੰਦੇ ਜਿਵੇਂ ਪਹਾੜੀ ਰਾਜਿਆਂ ਨੇ, ਭੀਮ ਚੰਦ ਨੇ, ਭੂਪ ਚੰਦ ਹੰਡੂਰੀਏ ਨੇ, ਕਟੋਚੀਏ ਨੇ, ਔਰ ਜ਼ਬਰਦਸਤ ਖਾਂ ਨੇ, ਵਜ਼ੀਰ ਖਾਨ ਨੇ, ਦੀਦਾਰ ਅਲੀ ਖਾਂ, ਸ਼ਰਫ ਅਲੀ ਖਾਂ, ਇਹ ਕਈ ਖਲੋਤੇ ਸਨ ਆਪਸ ਵਿੱਚ ਜੋ ਜੋ ਇਹਨਾਂ ਨੇ ਗੱਲਾਂ ਕੀਤੀਆਂ ਹਨ।
ਤਥਾ ਪ੍ਰਭੂ ਜਾਣਤ ਭਏ ਜੋ ਨਿਸ਼ਚੈ ਚਿਤ ਚੀਨ।
ਸਤਿਗੁਰੂ ਕਲਗੀਧਰ ਜੀ ਨੇ ਇਹਨਾਂ ਦੀਆਂ ਕੀਤੀਆਂ ਹੋਈਆਂ ਸਾਰੀਆਂ ਗੱਲਾਂ ਜਾਣੀ ਜਾਣ ਗੁਰਦੇਵ ਨੇ 250 ਕੋਹ ਤੇ ਬੈਠਿਆਂ ਜਾਣ ਲਈਆਂ ਵੀ ਇਹ ਕੀ ਗੱਲਾਂ ਕਰ ਰਹੇ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਅੰਦਰ ਦਾ ਨਿਸ਼ਚਾ ਜਾਣਦੇ ਹਨ ਵੀ ਇਹ ਕੀ ਸੋਚ ਰਹੇ ਨੇ, ਵੀ ਗੁਰੂ ਸਾਹਿਬ ਨੇ ਕਰਾਮਾਤ ਵਿਖਾਈ ਹੈ ਕਿ ਇਹਨਾਂ ਦੇ ਮਨ ਵਿੱਚ ਇਹ ਨਿਸ਼ਚਾ ਹੈ ਕਿ ਗੁਰੂ ਜੀ ਨੇ ਤੀਰ ਆਪਣੀ ਕਰਾਮਾਤ ਨਾਲ ਇੱਥੇ ਪਹੁੰਚਦਾ ਕੀਤਾ। ਤੋ ਗਰੀਬਨਵਾਜ ਪਾਤਸ਼ਾਹ ਜੀ ਇਹ ਸਾਰੀ ਗੱਲ ਇਹਨਾਂ ਦੇ ਅੰਦਰ ਦੀ ਜਾਣ ਗਏ ਹਨ।
ਲਲਿਤ ਪਦ ਛੰਦ ਕਾਗਜ਼ ਕੋ ਸ੍ਰੀ ਸਤਿਗੁਰ ਲੇਕਰ।
ਸਤਿਗੁਰੂ ਜੀ ਨੇ ਇੱਕ ਕਾਗਜ਼ ਲਿਆ ਹੈ,
ਹਰਫ ਫਾਰਸੀ ਕੇਰੇ,
ਹੋਰ ਉਹਦੇ ਚ ਫਾਰਸੀ ਦੇ ਹਰਫ, ਹਰਫ ਕਹਿੰਦੇ ਨੇ ਅੱਖਰਾਂ ਨੂੰ, ਗੁਰੂ ਪਾਤਸ਼ਾਹ ਨੇ ਫਾਰਸੀ ਵਿੱਚ ਅਕਸ਼ਰ ਲਿਖੇ ਹਨ ਕਿਉਂਕਿ ਮੁਸਲਮਾਨਾਂ ਦੀ ਭਾਸ਼ਾ ਫਾਰਸੀ ਸੀ। ਸੂਬਾ ਲਾਹੌਰ, ਸੂਬਾ ਵਜੀਦ ਖਾਨ, ਇਹਨਾਂ ਦੋਨਾਂ ਨੂੰ ਫਾਰਸੀ ਸਮਝ ਆਉਂਦੀ ਸੀ, ਇਸ ਕਰਕੇ ਗੁਰੂ ਪਾਤਸ਼ਾਹ ਨੇ ਫਾਰਸੀ ਵਿੱਚ ਅੱਖਰ ਲਿਖੇ ਕਿਉਂਕਿ ਮੇਰੇ ਗੁਰਦੇਵ ਆਪ ਫਾਰਸੀ ਦੇ ਮਹਾਨ ਵਿਦਵਾਨ ਸਨ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਫਾਰਸੀ ਦੇ ਇਤਨੇ ਆਲਮ ਵਿਦਵਾਨ ਸਨ ਕਿ ਫਾਰਸੀ ਦੇ ਵੱਡੇ ਵੱਡੇ, ਅਰਬੀ ਦੇ ਵੱਡੇ ਵੱਡੇ ਵਿਦਵਾਨ ਗੁਰੂ ਸਾਹਿਬ ਅੱਗੇ ਨਤਮਸਤਕ ਹੁੰਦੇ ਸੀ ਕਿ ਸਾਡੀ ਜ਼ੁਬਾਨ ਹੈ ਸਾਨੂੰ ਓਨੀ ਚੰਗੇ ਤਰੀਕੇ ਨਾਲ ਲਿਖਣੀ ਪੜ੍ਹਦੀ ਨਹੀਂ ਆਉਂਦੀ, ਜੈਸੇ ਸੁੰਦਰ ਢੰਗ ਨਾਲ ਕਲਗੀਧਰ ਜੀ ਉਹਦਾ ਵਰਣਨ ਕਰਦੇ ਹਨ। ਗੁਰੂ ਸਾਹਿਬ ਜੀ ਦੀ ਅਰਬੀ ਫਾਰਸੀ ਦੀ ਵਿਦਵਤਾ ਦੇ ਬਾਰੇ ਜਾਣਨਾ ਹੋਵੇ ਤਾਂ ਕਲਗੀਧਰ ਜੀ ਦੀ ਪਾਵਨ ਲਿਖਤ ਹੈ ਜ਼ਫਰਨਾਮਾ, ਉਹ ਪੜ੍ਹੀਏ ਤੇ ਪਤਾ ਲੱਗਦਾ ਮੇਰੇ ਪਾਤਸ਼ਾਹ ਫਾਰਸੀ ਦੇ ਕਿੰਨੇ ਆਲਮ ਵਿਦਵਾਨ ਹਨ। ਤੋ ਫਾਰਸੀ ਦੇ ਅੱਖਰਾਂ ਵਿੱਚ ਸਤਿਗੁਰੂ ਜੀ ਨੇ ਚਿੱਠੀ ਲਿਖੀ ਹੈ।
ਲਿਖਤ ਪਏ ਤਿਸ ਉਪਰ ਆਛੇ।
ਬੜੇ ਸੋਹਣੇ ਢੰਗ ਨਾਲ ਬੈਂਤਾਂ ਬਣਾ ਕੇ ਸਤਿਗੁਰੂ ਜੀ ਨੇ ਫਾਰਸੀ ਦੇ ਅਕਸ਼ਰ ਲਿਖੇ ਹਨ।
ਰਿਪਨ ਬਿਰਤਾਂਤ ਕਨੇਰੇ,
ਔਰ ਜਿੰਨੇ ਰਾਜਿਆਂ ਦਾ ਬਿਰਤਾਂਤ ਸੀ ਉਹ ਜੋ ਗੱਲਾਂ ਕਰ ਰਹੇ ਸਨ ਉਹ ਵੀ ਲਿਖੀਆਂ।
ਦਾਨਿਸ਼ ਵੰਦਨ ਦਾਨਿਸ਼ ਕੀਨਸ,
ਮਹਾਰਾਜ ਜੀ ਕਹਿਣ ਲੱਗੇ ਜਿਹੜੇ ਦਾਨਿਸ਼ਵੰਦ ਹੁੰਦੇ ਨੇ ਉਹ ਦਾਨਿਸ਼ ਬਿਰਤੀ ਰੱਖਦੇ ਹਨ। ਤੁਸੀਂ ਦਾਨਿਆਂ ਨੇ ਦਨਾਈ ਲਾਈ ਹੈ ਵੀ ਗੁਰੂ ਸਾਹਿਬ ਨੇ ਕਰਾਮਾਤ ਵਿਖਾਈ ਹੈ। ਮਹਾਰਾਜ ਜੀ ਨੇ ਬੜੇ ਪ੍ਰੇਮ ਵਾਲੀ ਦੁਸ਼ਮਣ ਨਾਲ ਵੀ ਜਿਹੜੀ ਭਾਸ਼ਾ ਵਰਤਦੇ ਸਲੀਕੇ ਵਾਲੀ ਵਰਤ ਰਹੇ ਹੈ। ਕਹਿੰਦੇ ਵੀ ਤੁਸੀਂ ਸਾਰੇ ਦਾਨਿਆਂ ਨੇ ਸਿਆਣਿਆਂ ਨੇ ਜਿਹੜੀ ਸਿਆਣਪ ਲਾਈ ਹੈ ਤੇ ਆਪਣੇ ਮਨ ਚ ਨਿਰਣਾ ਕੀਤਾ ਵੀ ਗੁਰੂ ਸਾਹਿਬ ਨੇ ਕਰਾਮਾਤ ਵਿਖਾਈ ਹੈ, ਕਰਾਮਾਤ ਨਾਲ ਤੀਰ ਮਾਰਿਆ।
ਵਿਦਿਆ ਕੋ ਅਭਿਆਸਾ,
ਇਹ ਸਾਡੀ ਕਰਾਮਾਤ ਨਹੀਂ ਹੈ, ਇਹ ਸਾਡੀ ਸ਼ਸਤਰ ਵਿਦਿਆ ਦਾ ਅਭਿਆਸ ਹੈ। ਮਹਾਰਾਜ ਜੀ ਕਹਿੰਦੇ ਸਾਡੀ ਜਿਹੜੀ ਤੀਰ ਅੰਦਾਜ਼ੀ ਦੀ ਵਿਦਿਆ ਦਾ ਅਭਿਆਸ ਹੈ। ਇਹ 5 ਸਾਲ ਦੀ ਉਮਰ ਸੀ ਕਲਗੀਧਰ ਜੀ ਦੀ ਜਦੋਂ ਪਾਤਸ਼ਾਹ ਨੇ ਪਟਨਾ ਸਾਹਿਬ ਦੀ ਧਰਤੀ ਤੇ ਤੀਰ ਅੰਦਾਜ਼ੀ ਦੀ ਵਿਦਿਆ ਕਰਨੀ ਸ਼ੁਰੂ ਕਰਤੀ ਸੀ। ਪਹਿਲਾਂ ਗੁਲੇਲਾ ਲੈਂਦੇ, ਗੁਲੇਲ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਨਿਸ਼ਾਨਾ ਲਾਉਂਦੇ, ਮੁੜ ਕੇ ਤੀਰ ਬਣਾ ਲੈਂਦੇ, ਕਮਾਨ ਬਣਾ ਲੈਂਦੇ। ਫਿਰ ਉਹ ਕਮਾਨ ਦੀ ਜਿਹੜੀ ਵਜਨ ਹੈ ਉਹ ਵੱਧਦਾ ਚੱਲਿਆ ਜਾਂਦਾ ਸੀ। ਉਹਦੀ ਰੇਂਜ ਵਧਾਉਣ ਲਈ ਕਮਾਨ ਦੀ ਛੜ ਓਨੀ ਜ਼ਿਆਦਾ ਸਖਤ ਹੁੰਦੀ ਚਲੀ ਜਾਂਦੀ ਸੀ। ਤੋ ਸਤਿਗੁਰੂ ਜੀ ਨੇ ਅਭਿਆਸ ਹੀ ਇੰਨਾ ਜ਼ਿਆਦਾ ਕੀਤਾ ਸੀ ਤੀਰ ਅੰਦਾਜ਼ੀ ਦੀ ਵਿੱਦਿਆ ਦਾ। ਤੋ ਉਹ ਮਹਾਰਾਜ ਜੀ ਲਿਖ ਰਹੇ ਨੇ ਵੀ ਇਹ ਸਾਡੀ ਤੀਰ ਅੰਦਾਜ਼ੀ ਦੀ ਵਿੱਦਿਆ ਦੇ ਅਭਿਆਸ ਦਾ ਕਮਾਲ ਹੈ।
ਕਰਹਿ ਨਿਤਾ ਪ੍ਰਤ ਹੋਏ ਤੇ ਪ੍ਰਾਪਤ,
ਜਿਹੜਾ ਨਿਤਾ ਪ੍ਰਤੀ ਵਿੱਦਿਆ ਦਾ ਅਭਿਆਸ ਕਰਦਾ ਉਹਨੂੰ ਇਹ ਮਹਾਰਤ ਪ੍ਰਾਪਤ ਹੋ ਜਾਂਦੀ ਹੈ, ਕਿਉਂਕਿ ਵਿੱਦਿਆ ਪਰੇ ਤੋਂ ਪਰੇ ਲੈ ਜਾਂਦੀ ਹੈ। ਜਿੰਨਾ ਕੋਈ ਵਿੱਦਿਆ ਦਾ ਅਭਿਆਸ ਕਰੇ ਉਹਦਾ ਓਨਾ ਹੀ ਅਭਿਆਸ ਵਿੱਦਿਆ ਉਹਨੂੰ ਓਨੀ ਸਫੁਰਤ ਹੁੰਦੀ ਹੈ। ਵਿਦਵਾਨਾਂ ਨੇ ਲਿਖਿਆ ਕਿ ਬਿਖ ਵਿੱਦਿਆ ਅਭਿਆਸ ਬਿਨ ਭੋਜਨ ਗਰਲ ਅਗਾਏ। ਕਹਿੰਦੇ ਤੁਸੀਂ ਕੋਈ ਵਿੱਦਿਆ ਲਈ ਹੈ ਪਰ ਉਹਦਾ ਅਭਿਆਸ ਨਹੀਂ ਕੀਤਾ ਤਾਂ ਉਹ ਅਭਿਆਸ ਤੋਂ ਬਿਨਾਂ ਜਿਹੜੀ ਉਹ ਵਿੱਦਿਆ ਹੈ ਉਹ ਇਉਂ ਹੈ ਵੀ ਰੱਜਿਆ ਹੋਇਆ ਬੰਦਾ ਉੱਤੋਂ ਫਿਰ ਰੋਟੀ ਖਾ ਲਏ ਤੇ ਉਹਦਾ ਜ਼ਹਿਰ ਬਣ ਜਾਂਦਾ। ਇਸ ਕਰਕੇ ਵਿੱਦਿਆ ਦਾ ਅਭਿਆਸ ਮੰਗਦੀ ਹੈ। ਜਿੰਨਾ ਕੋਈ ਅਭਿਆਸ ਕਰੇ ਵਿੱਦਿਆ ਦਾ ਇਹ ਵਿੱਦਿਆ ਓਨੀ ਸਫੁਰਤ ਹੁੰਦੀ ਹੈ।
ਸੁਪਟ ਤਰਹਿ ਪਰਵਾਸਾ,
ਜਿਹੜੇ ਸੂਰਮੇ ਨੇ ਯੋਧੇ ਨੇ ਉਹ ਆਪਣੀ ਵਿੱਦਿਆ ਦੇ ਅਭਿਆਸ ਤੇ ਭਰੋਸਾ ਰੱਖਦੇ ਹੈ ਕਿ ਮੈਂ ਇਹ ਵਿੱਦਿਆ ਦਾ ਅਭਿਆਸ ਕੀਤਾ ਹੋਇਆ ਇਹ ਮੈਂ ਕਰ ਸਕਦਾ। ਇਹ ਪ੍ਰਵਾਸਾ ਉਹਨਾਂ ਨੂੰ ਹੁੰਦਾ ਕਿਉਂਕਿ ਉਹਨਾਂ ਨੇ ਅਭਿਆਸ, ਜਿਹਨੇ ਅਭਿਆਸ ਹੀ ਨਹੀਂ ਕੀਤਾ ਕਦੇ ਸਿੱਧਾ ਲੈ ਕੇ ਤੀਰ ਕਮਾਨ ਜੰਗ 'ਚ ਉੱਤਰ ਜੇ ਉਹਦੇ ਕੋਲ ਕੀ ਤੀਰ ਚੱਲਣੇ ਹੈ। ਜਿਹਨੇ ਵਿੱਦਿਆ ਦਾ ਅਭਿਆਸ ਕੀਤਾ ਹੋਵੇ ਫਿਰ ਉਹਨੂੰ ਆਪਣੀ ਉਸ ਵਿੱਦਿਆ 'ਤੇ ਪ੍ਰਵਾਸਾ ਹੁੰਦਾ ਕਿ ਮੈਂ ਇਹ ਕੰਮ ਕਰ ਸਕਦਾ। ਜੇ ਅਰਜਨ ਨੂੰ ਕਿਹਾ ਵੀ ਉਹ ਸਾਹਮਣੇ ਤੀਰ ਜਿਹੜੀ ਮੱਛੀ ਲਟਕਦੀ ਆ ਉਹਦੀ ਅੱਖ ਦਾ ਨਿਸ਼ਾਨਾ ਲਾਉਣਾ ਪਰ ਮੱਛੀ ਨਹੀਂ ਵੇਖਣੀ, ਉਹਦਾ ਨਿਸ਼ਾਨ ਥੱਲੇ ਪਾਣੀ ਵਿੱਚ ਹੋਵੇਗਾ ਅਕਸ਼, ਤੇ ਪਾਣੀ ਵਿੱਚ ਵੇਖ ਕੇ ਨਿਸ਼ਾਨਾ ਲਾਉਣਾ। ਉਹਨੂੰ ਭਰੋਸਾ ਸੀ ਵੀ ਮੈਂ ਇਹ ਅਭਿਆਸ ਕੀਤਾ ਹੋਇਆ ਤੇ ਉਹਨੇ ਕਰ ਲਿਆ। ਮਹਾਰਾਜ ਜੀ ਕਹਿੰਦੇ ਜਿਹੜਾ ਸੂਰਮਾ ਹੁੰਦਾ ਯੋਧਾ ਹੁੰਦਾ ਉਹਨੂੰ ਆਪਣੀ ਵਿੱਦਿਆ ਦੇ ਅਭਿਆਸ ਤੇ ਭਰੋਸਾ ਹੁੰਦਾ।
ਕਰਾਮਾਤ ਕੋ ਕਹਿਰ ਕਹਿ ਬੜ,
ਜਿਹੜੀ ਤੁਸੀਂ ਮਨ 'ਚ ਸੋਚ ਸੋਚੀ ਹੈ ਵੀ ਅਸੀਂ ਕਰਾਮਾਤ ਵਿਖਾਈ ਹੈ, ਕਰਾਮਾਤ ਨੂੰ ਅਸੀਂ ਕਹਿਰ ਮੰਨਦੇ ਹਾਂ। ਕਰਾਮਾਤ ਕਹਿਰ ਦਾ ਨਾਮ ਹੈ।
ਕਰਤ ਨ ਰਨ ਕੇ ਮਾਹੀ,
ਜਿਹੜੇ ਵੱਡੇ ਪੁਰਖ ਹੁੰਦੇ ਆ ਨਾ ਉਹ ਜੰਗ ਦੇ ਮੈਦਾਨ 'ਚ ਕਰਾਮਾਤਾਂ ਨਾਲ ਨਹੀਂ ਲੜਦੇ। ਜੇ ਕਰਾਮਾਤ ਨਾਲ ਲੜਨਾ ਹੁੰਦਾ ਤੇ ਕਦੋਂ ਦੇ ਆ ਜਿੰਨੇ ਦਿਨਾਂ ਦੇ ਤੁਸੀਂ ਬੈਠੇ ਹੋ ਘੇਰਾ ਪਾਈ ਇੰਨੇ ਨੂੰ ਤਾਂ ਤੁਹਾਡੀ ਧੂੜ ਵੀ ਨਹੀਂ ਸੀ ਲੱਭਣੀ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ। ਪਾਤਸ਼ਾਹ ਕਹਿੰਦੇ ਕਰਾਮਾਤ ਕਹਿਰ ਦਾ ਨਾਮ ਹੈ। ਜਿਹੜੇ ਦਾਨੇ ਪੁਰਸ਼ ਸਿਆਣੇ ਪੁਰਸ਼ ਹੁੰਦੇ ਹਨ ਉਹ ਜੰਗ ਦੇ ਮੈਦਾਨ 'ਚ ਕਰਾਮਾਤਾਂ ਨਹੀਂ ਵਿਖਾਉਂਦੇ, ਉਹ ਕਰਾਮਾਤ ਵਿਖਾਉਂਦੇ ਨੇ ਆਪਣੀ ਵਿੱਦਿਆ ਦੇ ਅਭਿਆਸ ਦੀ ਕਰਾਮਾਤ। ਇਹ ਵੀ ਤਾਂ ਕਰਾਮਾਤ ਹੀ ਹੈ ਨਾ ਵੀ ਵਿੱਦਿਆ ਦਾ ਅਭਿਆਸ ਜਿਹੜਾ ਉਹ ਵਿਖਾਲਦੇ ਹਨ।
ਇਹ ਤੋਂ ਕਰਮ ਕਰੀਮ ਕਰਿਓ ਕੁਲ,
ਇਹ ਤਾਂ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਤੇ ਕੁਲ ਕਰਮ ਕੀਤਾ ਹੈ।
ਕਰਤਾ ਪੁਰਖ ਅਲਾਹੀ,
ਕਰਤਾ ਪੁਰਖ ਅੱਲਾ ਨੇ ਪਰਮੇਸ਼ਰ ਨੇ ਸਾਡੇ ਤੇ ਦਇਆ ਕਰਕੇ ਸਾਨੂੰ ਇਹ ਵਿੱਦਿਆ ਦਿੱਤੀ ਹੈ।
ਭੂਤ ਭਵਿੱਖਿਅਤ ਵਰਤਮਾਨ ਮਹਿ,
ਚਾਹੇ ਬੀਤੇ ਕਾਲ ਦੀ ਗੱਲ ਕਰੀਏ ਚਾਹੇ ਭਵਿੱਖ ਦੀ ਤੇ ਚਾਹੇ ਵਰਤਮਾਨ ਦੀ।
ਵਿੱਦਿਆ ਜਿਨਹੋ ਕਮਾਈ,
ਜਿਹਨੇ ਵਿੱਦਿਆ ਕਮਾਈ ਹੈ ਜਿਸਨੇ ਵਿਦਿਆ ਦਾ ਅਭਿਆਸ ਕੀਤਾ ਚਾਹੇ ਪਹਿਲਾਂ ਚਾਹੇ ਹੁਣ ਤੇ ਚਾਹੇ ਆਉਣ ਵਾਲੇ ਸਮੇਂ ਵਿੱਚ
ਦੁਰਗਮ ਕੋ ਭੀ ਸੁਗਮ ਕਰਤ ਹੈ
ਉਹ ਔਖਾ ਕੰਮ ਵੀ ਸੁਖਾਲਾ ਕਰ ਲੈਂਦੇ ਉਹ ਦੁਰਗਮ ਨੂੰ ਦੁਰਗਮ ਨਾਮ ਹੁੰਦਾ ਔਖੇ ਦਾ ਉਹ ਔਖੇ ਕੰਮ ਨੂੰ ਵੀ ਸੁਖਾਲਾ ਕਰ ਲੈਂਦੇ ਹਨ
ਸੁਲਭ ਸੁਲਭ ਹੋਏ ਜਾਈ
ਜੋ ਦੁਰਲਭ ਚੀਜ਼ ਹੈ ਉਹਨੂੰ ਉਹ ਸੁਲਭ ਕਰ ਲੈਂਦੇ ਹਨ ਯਾਨੀ ਕਿ ਸੁਖਾਲਾ ਬਣਾ ਲੈਂਦੇ ਹਨ
ਲਿਖਿਓ ਪੱਤਰ ਸੋ ਕਰਿਓ ਇਕੱਤਰ
ਮਹਾਰਾਜ ਜੀ ਨੇ ਏਦਾਂ ਚਿੱਠੀ ਲਿਖੀ ਲਿਖ ਕੇ ਉਹ ਸਾਰਾ ਕਾਗਜ਼ ਇਕੱਠਾ ਕੀਤਾ
ਧਾਗੇ ਸੋ ਸਰ ਬੰਧਾ
ਪਾਤਸ਼ਾਹ ਨੇ ਜਿਹੜੀ ਤੀਰ ਦੀ ਕਾਨੀ ਹੁੰਦੀ ਹੈ ਕਾਨਾ ਉਸ ਕਾਨੇ ਦੇ ਨਾਲ ਮਹਾਰਾਜ ਜੀ ਨੇ ਉਹ ਕਾਗਜ਼ ਲਪੇਟ ਕੇ ਉਤੋਂ ਕਾਗਜ਼ ਦੇ ਨਾਲ ਜ਼ੋਰ ਨਾਲ ਕੱਸ ਕੇ ਬੰਨ ਦਿੱਤਾ
ਬੋਹਰੋ ਤਨਖ ਕਠੋਰ ਲਿਓ ਕਰ
ਦੁਬਾਰਾ ਫਿਰ ਮਹਾਰਾਜ ਜੀ ਨੇ ਆਪਣਾ ਕਠੋਰ ਨੌ ਟੰਕਾ ਤਨਖ ਹੱਥ ਵਿੱਚ ਪਕੜਿਆ
ਪਾਨ ਪਨਚ ਮਹਿ ਸੰਧਾ
ਔਰ ਉਹੀ ਤੀਰ ਜਿਹਦੇ ਨਾਲ ਚਿੱਠੀ ਵਧੀ ਹੋਈ ਹੈ ਪਾਤਸ਼ਾਹ ਨੇ ਆਪਣੀ ਕਮਾਨ ਦੀ ਤੰਦੀ ਤੇ ਸੰਧਿਆ ਜੋੜਿਆ ਹੈ
ਤਾਨ ਕਾਨ ਲਗ ਬਲ ਤੇ ਛੋਡਿਓ
ਔਰ ਕੰਨਾਂ ਤੱਕ ਖਿੱਚ ਕੇ ਬੜੇ ਬਲ ਨਾਲ ਬੜੇ ਤਾਣ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਨੇ ਤੀਰ ਚਲਾਇਆ ਹੈ
ਚਲਿਓ ਸ਼ੂਕ ਅਸਮਾਨਾ
ਕਹਿੰਦੇ ਅਸਮਾਨ ਵਿੱਚੋਂ ਤੀਰ ਸ਼ੂਕ ਦਾ ਚਲਿਆ ਜਾ ਰਿਹਾ
ਦਾਰਨ ਸ਼ਬਦ ਚਾਂਪ ਤੇ ਹੋਵਾ
ਕਹਿੰਦੇ ਜਿਸ ਵੇਲੇ ਤੀਰ ਚੱਲਿਆ ਤੇ ਕਮਾਨ ਵਿੱਚੋਂ ਵੀ ਬੜੀ ਭਿਆਨਕ ਆਵਾਜ਼ ਆਈ ਕਮਾਨ ਵੀ ਚਿਰੜ ਚਿਰੜ ਕਰਦੀ ਜਦੋਂ ਤੀਰ ਨਿਕਲਿਆ ਤੇ ਕਮਾਨ ਵਿੱਚੋਂ ਵੀ ਬੜੀ ਭਿਆਨਕ ਆਵਾਜ਼ ਸੁਣਾਈ ਦਿੰਦੀ ਹੈ
ਬੈਠੇ ਪਿਖੇ ਸੁਜਾਨਾ
ਜਿਹੜੇ ਮਹਾਰਾਜ ਜੀ ਦੇ ਸਿੱਖ ਸੇਵਕ ਨੇ ਸਾਰੇ ਆਲੇ ਦੁਆਲੇ ਬੈਠੇ ਵੇਖ ਰਹੇ ਨੇ ਵੀ ਕਲਗੀਧਰ ਪਾਤਸ਼ਾਹ ਕੀ ਕੌਤਕ ਰਚ ਰਹੇ ਹਨ
ਗਿਰਪਤ ਤੁਰਕ ਜਹਾਂ ਬਿਸਮਾਏ
ਕਹਿੰਦੇ ਜਿੱਥੇ ਪਹਾੜੀ ਰਾਜੇ ਤੇ ਤੁਰਕ ਸਾਰੇ ਹੈਰਾਨੀ ਨਾਲ ਖੜੇ ਸਨ ਆਲੇ ਗੱਲਾਂ ਹੀ ਕਰ ਰਹੇ ਸੀ ਤੀਰ ਹੱਥ ਵਿੱਚ ਪਕੜ ਕੇ
ਕਰੇ ਪਰਸ ਪਰ ਬਾਤੀ
ਆਪਸ ਵਿੱਚ ਬਚਨ ਬਿਲਾਸ ਕਰਦੇ ਗੱਲਾਂ ਕਰਦੇ ਵੀ ਇਹ ਤੀਰ ਇੱਥੇ ਤੱਕ ਕਰਾਮਾਤ ਨਾਲ ਹੀ ਆਇਆ ਦੂਜਾ ਕਹਿੰਦਾ ਲੱਗਦਾ ਨਹੀਂ ਤੀਜਾ ਕਹਿੰਦਾ ਨੀ ਹੈ ਹੀ ਕਰਾਮਾਤ ਏਦਾਂ ਆਪਸ ਵਿੱਚ ਉਹ ਗੱਲਾਂ ਹੀ ਕਰ ਰਹੇ ਸਨ
ਸ਼ਾਲ ਮਲੀ ਕੋ ਬੜੋ ਕਾਂਡ ਜੋ
ਕਹਿੰਦੇ ਉਹ ਜਿਹੜਾ ਦਰਖਤ ਸੀ ਜਿਹੜਾ ਸ਼ਾਲ ਮਲੀ ਦਾ ਸਿੰਬਲ ਦਾ ਉਹਦੇ ਨਾਲ ਹੀ ਇੱਕ ਮੋਟਾ ਜਿਹਾ ਟਾਹਣਾ ਸੀ
ਜਿਸ ਤਰ ਤਰ ਨਰ ਪਾਤੀ
ਉਹਦੇ ਥੱਲੇ ਉਹ ਖੜੋਤੇ ਹੋਏ ਬੈਠੇ ਹੋਏ ਸਨ
ਬੜੇ ਸ਼ਬਦ ਜੁੱਤ ਲੱਗਿਓ ਜਾਏ ਕਰ
ਉਹ ਤੀਰ ਜਿਹੜਾ ਸਤਿਗੁਰੂ ਜੀ ਨੇ ਦੂਜਾ ਤੀਰ ਚਲਾਇਆ ਚਿੱਠੀ ਬੰਨ ਕੇ ਉਸ ਸਿੰਬਲ ਦੇ ਬੂਟੇ ਦੀ ਜਿਹੜੀ ਟਾਹਣੀ ਸੀ ਮੋਟੀ ਬੜੇ ਜ਼ੋਰ ਨਾਲ ਉਹਦੇ ਵਿੱਚ ਜਾ ਕੇ ਵੱਜਾ ਤੇ ਖੁੱਭ ਗਿਆ
ਸਭਨ ਕਰੇ ਦ੍ਰਿਗ ਉੱਚੇ
ਸਾਰਿਆਂ ਨੇ ਨਿਗਾਹ ਉੱਤੇ ਮਾਰ ਕੇ ਵੇਖਿਆ ਵੀ ਤਾਂ ਦੂਸਰਾ ਤੀਰ ਵੀ ਆ ਗਿਆ ਹੈ
ਕਹਾਂ ਬਿਲੋਕੈ ਲੱਗਿਓ ਆਨ ਕਰ
ਕਹਿੰਦੇ ਇੱਕਦਮ ਕਿਵੇਂ ਆ ਗਿਆ ਤੀਰ ਕਹਿੰਦੇ ਹਾਲੇ ਪਹਿਲਾਂ ਆਇਆ ਗੱਲਾਂ ਹੀ ਕਰਦੇ ਸੀ ਇਹ ਤਾਂ ਦੂਸਰਾ ਤੀਰ ਵੀ ਆ ਪਹੁੰਚਿਆ ਹੈ
ਦੂਸਰ ਬਾਣ ਪਹੁੰਚੇ
ਕਹਿੰਦੇ ਸਾਡੇ ਗੱਲਾਂ ਕਰਦਿਆਂ ਕਰਦਿਆਂ ਦੂਸਰਾ ਬਾਣ ਵੀ ਆ ਪਹੁੰਚਿਆ
ਨੀਕੇ ਪਿਖਿਓ ਸੋ ਕਾਗਜ਼ ਲਟਕਤ
ਇਹਨਾਂ ਨੇ ਵੇਖਿਆ ਵੀ ਉਸ ਤੀਰ ਦੇ ਨਾਲ ਕਾਗਜ਼ ਲਟਕ ਰਿਹਾ ਧਾਗੇ ਨਾਲ ਬੰਨਿਆ ਹੋਇਆ
ਬੰਦਿਓ ਧਾਗੇ ਸੰਗਾ
ਧਾਗੇ ਨਾਲ ਬੰਨਿਆ ਕਾਗਜ਼ ਲਪੇਟਿਆ ਹੋਇਆ ਇਹਨਾਂ ਦੀ ਨਿਗਾਹ ਪਈ
ਅਚਰਜ ਹੈ ਕਰ ਦਾਸ ਚੜਾਇਓ
ਉਸੇ ਵੇਲੇ ਹੈਰਾਨ ਹੋ ਕੇ ਵੀ ਕੋਈ ਚਿੱਠੀ ਭੇਜੀ ਆ ਗੁਰੂ ਜੀ ਨੇ ਕੁਝ ਲਿਖ ਕੇ ਭੇਜਿਆ ਹੈ ਇਹਨਾਂ ਨੇ ਇਕਦਮ ਆਪਣਾ ਨੌਕਰ ਉੱਤੇ ਚੜਾਇਆ ਦਰਖਤ ਦੇ
ਆਨੋ ਕਾਢ ਖਤੰਗਾ
ਕਹਿੰਦੇ ਤੀਰ ਕੱਢ ਕੇ ਵਿੱਚੋਂ ਥੱਲੇ ਲੈ ਕੇ ਆ
ਤ੍ਰਸਤ ਹੈ ਹੋਏ ਕਰ ਤੂਰਨ ਚੜ ਕਰ
ਉਹ ਕਹਿੰਦੇ ਬੜੀ ਛੇਤੀ ਨਾਲ ਕਾਹਲੀ ਨਾਲ ਦਰਖਤ ਦੇ ਉੱਤੇ ਚੜਿਆ
ਕਾਢੇ ਉਠਾਨ ਉਪਾਏ
ਔਰ ਕਹਿੰਦੇ ਜ਼ੋਰ ਨਾਲ ਖਿੱਚ ਕੇ ਉਹ ਤੀਰ ਉਸ ਸਿੰਬਲ ਦੇ ਬੂਟੇ ਚੋਂ ਬਾਹਰ ਕੱਢਿਆ
ਲੇਕਰ ਜ਼ੇਰ ਦਸਤ ਅਵਲੋਕਿਓ
ਥੱਲੇ ਆ ਗਿਆ ਉਹ ਤੀਰ ਦੇ ਨਾਲ ਜਿਹੜਾ ਕਾਗਜ਼ ਬੱਧਾ ਹੋਇਆ ਸੀ ਚਿੱਠੀ ਸਤਿਗੁਰਾਂ ਵੱਲੋਂ ਲਿਖੀ ਹੋਈ ਉਹ ਇਹਨਾਂ ਨੇ ਖੋਲ ਕੇ ਪੜ੍ਹਨੀ ਸ਼ੁਰੂ ਕੀਤੀ ਹੈ
ਖੋਲਿਓ ਦਸਤ ਲਗਾਏ
ਕਹਿੰਦੇ ਹੱਥਾਂ ਨਾਲ ਖੋਲੀ ਜ਼ਬਰਦਸਤ ਖਾਂ ਸੂਬੇ ਲਾਹੌਰ ਨੇ ਆਪ ਉਹ ਚਿੱਠੀ ਖੋਲ ਕੇ ਪੜ੍ਹੀ ਹੈ
ਲਿਖੇ ਲਿਖੇ ਹੈ ਹਰਫ ਪਾਰਸੀ
ਵੇਖਿਆ ਵੀ ਫਾਰਸੀ ਚ ਹੀ ਅੱਖਰ ਲਿਖੇ ਨੇ ਫਾਰਸੀ ਵਿੱਚ ਇਹ ਭਾਸ਼ਾ ਲਿਖੀ ਹੋਈ ਹੈ।
ਬਣੀ ਬੈਤ ਵਿੱਚ ਬਾਚੀ
ਕਹਿੰਦੇ ਫਾਰਸੀ ਵਿੱਚ ਬੈਂਤਾਂ ਬਣੀਆਂ ਹੋਈਆਂ, ਪੰਕਤੀਆਂ ਬਣੀਆਂ ਹੋਈਆਂ, ਉਹ ਸੂਬੇ ਲਾਹੌਰ ਨੇ ਪੜੀਆਂ ਹਨ।
ਲਖਿਓ ਮਾਇਨਾ ਸਭਨ ਸੁਣਾਇਓ,
ਹੋਰ ਫਾਰਸੀ ਦੇ ਸਾਰੇ ਅੱਖਰ ਪੜ ਕੇ ਫਿਰ ਇਹਨੇ ਸਾਰਿਆਂ ਨੂੰ ਦੱਸਿਆ ਵੀ ਇਹਦੇ ਚ ਕੀ ਲਿਖਿਆ ਗੁਰੂ ਜੀ ਨੇ।
ਇਹ ਵਿਦਿਆ ਵਿਦ ਸਾਚੀ,
ਇਹਨੇ ਦੱਸਿਆ ਵੀ ਗੁਰੂ ਜੀ ਨੇ ਲਿਖਿਆ ਕਿ ਸਾਡੀ ਵਿਦਿਆ ਹੈ ਔਰ ਸੱਚੀ ਵਿਦਿਆ ਹੈ, ਇਹ ਸਾਡੀ ਤਨਖ ਵਿਦਿਆ ਦਾ ਅਭਿਆਸ ਹੈ, ਅਸੀਂ ਆਪਣੇ ਅਭਿਆਸ ਦੇ ਬਲ ਨਾਲ ਇਹ ਤੀਰ ਤੁਹਾਡੇ ਤੱਕ ਪਹੁੰਚਦਾ ਕੀਤਾ ਹੈ।
ਅਜ਼ਮਤ ਕੀ ਅਜ਼ਮਾਇਸ਼ ਨਾਹਿਨ,
ਅਸੀਂ ਆਪਣੀ ਕਰਾਮਾਤ ਦੀ ਅਜ਼ਮਾਇਸ਼ ਨਹੀਂ ਕੀਤੀ ਇੱਥੇ ਜੰਗ ਦੇ ਮੈਦਾਨ ਵਿੱਚ।
ਇਹ ਅਭਿਆਸ ਪ੍ਰਤਾਪਾ,
ਇਹ ਸਾਡੀ ਵਿਦਿਆ ਦੇ ਅਭਿਆਸ ਦਾ ਪ੍ਰਤਾਪ ਹੈ, ਅਸੀਂ ਆਪਣੇ ਤੀਰ ਦੀ ਚਲਾਣ ਦੀ ਵਿਦਿਆ ਦਾ ਅਭਿਆਸ ਇੰਨਾ ਕੀਤਾ ਕਿ ਉਸ ਅਭਿਆਸ ਦੇ ਬਲ ਨਾਲ ਇਹ ਤੀਰ ਤਿੰਨ ਤਿੰਨ ਚਾਰ ਚਾਰ ਕੋਹ ਤੱਕ ਦੂਰ ਜਾ ਸਕਦਾ ਹੈ।
ਜਿਨਹੋ ਕੀਨ ਤਿੰਨ ਕੋ ਬਹੁ ਪ੍ਰਾਪਤ,
ਜਿਨ੍ਹਾਂ ਨੇ ਜਿੰਨੀ ਵਿਦਿਆ ਦਾ ਅਭਿਆਸ ਕੀਤਾ ਉਹਨੂੰ ਓਨੀ ਵਿਦਿਆ ਪ੍ਰਾਪਤ ਹੋ ਜਾਂਦੀ ਆ। ਗੱਡੀਆਂ ਕਾਰਾਂ ਚਲਾਉਣ ਵਾਲੇ ਵੀ ਹੁੰਦੇ ਕਈ, ਕਹਿੰਦੇ ਬਿਲਕੁਲ ਥੋੜੇ ਜੇ ਥਾਂ ਵਿੱਚੋਂ ਵੀ ਬੜੇ ਸੁਖਾਲੇ ਢੰਗ ਨਾਲ ਗੱਡੀ ਕਾਰ ਕੱਢ ਲੈਂਦੇ। ਕਈਆਂ ਨੂੰ ਵਕਤ ਹੀ ਪਿਆ ਹੁੰਦਾ, ਅਭਿਆਸ ਹੀ ਹੈ, ਕੋਈ ਕਿਸ ਪ੍ਰਕਾਰ ਨਾਲ ਕਰ ਲੈਂਦਾ, ਕੋਈ ਕਿਸੇ ਪ੍ਰਕਾਰ ਨਾਲ, ਹਰ ਪ੍ਰਕਾਰ ਦੀ ਵਿਦਿਆ ਦਾ ਅਭਿਆਸ ਹੈ। ਤੋ ਉਹ ਆਮ ਲੋਕਾਂ ਲਈ ਕਰਾਮਾਤ ਹੀ ਹੁੰਦੀ ਹੈ ਵੀ ਇਹ ਕਿਵੇਂ ਮੋੜ ਲਿਆ, ਇੱਥੋਂ ਇਹਨੇ ਆਹ ਕੰਮ ਕਿਵੇਂ ਕਰ ਲਿਆ, ਪਰ ਉਹਦਾ ਅਭਿਆਸ ਹੀ ਇੰਨਾ ਜ਼ਿਆਦਾ ਹੋ ਚੁੱਕਾ ਹੁੰਦਾ ਵੀ ਉਸ ਅਭਿਆਸ 'ਤੇ ਉਹਨੂੰ ਭਰੋਸਾ ਹੁੰਦਾ। ਮਹਾਰਾਜ ਜੀ ਕਹਿੰਦੇ ਵਿਦਿਆ ਦਾ ਅਭਿਆਸ ਹੈ, ਜਿਨ੍ਹਾਂ ਨੇ ਕਮਾਇਆ ਉਹਨਾਂ ਨੂੰ ਇਹ ਵਿਦਿਆ ਪ੍ਰਾਪਤ ਹੁੰਦੀ ਹੈ।
ਧਰੈ ਭਰੋਸਾ ਆਪਾ,
ਉਹ ਫਿਰ ਆਪਣੇ ਆਪ 'ਤੇ ਭਰੋਸਾ ਰੱਖਦੇ ਹੈ ਕਿ ਅਸੀਂ ਜਿਹੜੀ ਵਿਦਿਆ ਦਾ ਅਭਿਆਸ ਕੀਤਾ ਹੈ ਉਹ ਅਭਿਆਸ ਸਾਡੀ ਸਹਾਇਤਾ ਕਰੇਗਾ।
ਕਰਾਮਾਤ ਕੀ ਨਿੰਦਾ ਕੀਨੀ,
ਮਹਾਰਾਜ ਜੀ ਨੇ ਇਸ ਚਿੱਠੀ ਵਿੱਚ ਕਰਾਮਾਤ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਲਿਖਿਆ ਵੀ ਕਰਾਮਾਤ ਕਹਿਰ ਦਾ ਨਾਮ ਹੈ।
ਵਿਦਿਆ ਕੀ ਵਡਿਆਈ,
ਉਹਨਾਂ ਨੇ ਵਿਦਿਆ ਦੀ ਵਡਿਆਈ ਕੀਤੀ ਹੈ। ਉਹ ਕਹਿੰਦੇ ਆ ਵੀ ਇਹ ਵਿਦਿਆ ਦਾ ਅਭਿਆਸ ਹੈ ਤੇ ਤੁਸੀਂ ਕਰ ਲਓ ਤੁਹਾਨੂੰ ਵੀ ਮਿਲ ਸਕਦਾ ਹੈ।
ਜਿਨ ਬੁੱਧ ਬਲ ਤੇ ਬਹੁ ਅਭਿਆਸੀ,
ਜਿਹਨੇ ਬੁੱਧੀ ਦੇ ਬਲ ਨਾਲ ਜਿੰਨਾ ਵੱਧ ਅਭਿਆਸ ਕੀਤਾ ਵਿਦਿਆ ਨੂੰ,
ਸੋ ਦੁਰਲਭ ਵੀ ਪਾਈ,
ਉਹ ਦੁਰਲਭ ਵਸਤੂ ਨੂੰ ਵੀ ਪ੍ਰਾਪਤ ਕਰ ਲੈਂਦੇ ਹੈ, ਉਹ ਦੁਰਲਭ ਵਸਤੂ ਨੂੰ ਵੀ ਹਾਸਲ ਕਰ ਲੈਂਦੇ ਹਨ।
ਕਹਿ ਵਜੀਦ ਖਾਂ ਅਹਿ ਇਸੀ ਵਿਦ,
ਕਹਿੰਦੇ ਨਾਲ ਇਹ ਵੀ ਲਿਖਿਆ, ਕਈ ਮਹਾਂਪੁਰਖਾਂ ਨੇ ਦੱਸਦੇ ਹਨ ਵੀ ਲਿਖਿਆ ਕਿ ਪਾਤਸ਼ਾਹ ਨੇ ਇਹ ਵੀ ਲਿਖਿਆ ਕਿ ਇਹ ਕਰਾਮਾਤ ਨਹੀਂ ਹੈ, ਸਾਡੀ ਵਿਦਿਆ ਦਾ ਅਭਿਆਸ ਹੈ। ਤੇ ਅਭਿਆਸ ਇਹ ਵੀ ਹੈ ਵੀ ਜੇ ਅਸੀਂ ਜ਼ਬਰਦਸਤ ਖਾਂ ਦੀ ਪਰੁਪੜੀ ਦਾ ਨਿਸ਼ਾਨਾ ਲਾ ਕੇ ਤੀਰ ਚਲਾਈਏ ਇੱਥੋਂ ਤੇ ਇੱਕ ਪਾਸਿਓਂ ਪਰੁਪੜੀ 'ਚ ਤੀਰ ਵੱਜ ਕੇ ਪਾਰ ਨਿਕਲ ਸਕਦਾ ਹੈ, ਪਰ ਅਸੀਂ ਵਿਸਾਹ ਘਾਤ ਕਰਕੇ ਨਹੀਂ ਮਾਰਦੇ, ਅਸੀਂ ਮਾਰਦੇ ਹਾਂ ਦੁਸ਼ਮਣ ਨੂੰ ਵੰਗਾਰ ਕੇ, ਇੱਦਾਂ ਬੈਠਿਆਂ ਨੂੰ ਨਹੀਂ ਮਾਰਦੇ। ਇਹ ਤਾਂ ਤੁਹਾਨੂੰ ਅਸੀਂ ਆਪਣੀ ਵਿਦਿਆ ਦਾ ਇੱਕ ਨਮੂਨਾ ਵਿਖਾਇਆ ਵੀ ਇੱਦਾਂ ਬੇਫਿਕਰੇ ਹੋ ਕੇ ਨਾ ਬੈਠੇ ਬਾਹਰ ਚੌਪੜ ਖੇਡੀ ਜਾਇਓ, ਡਰ ਰੱਖਿਓ ਕਿ ਤੁਸੀਂ ਕਲਗੀਧਰ ਜੀ ਦੀ ਨਗਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਬੈਠੇ ਹੋ, ਸੌਖੇ ਨਹੀਂ ਬੈਠੇ ਤੁਸੀਂ, ਤੁਹਾਡੇ ਅੰਦਰ ਇਹ ਭੈ ਹੋਣਾ ਜ਼ਰੂਰੀ ਹੈ, ਲਾਜ਼ਮੀ ਹੈ। ਕਹਿੰਦੇ ਜਦੋਂ ਇਹ ਸਾਰੀ ਚਿੱਠੀ ਇਹਨਾਂ ਨੇ ਪੜ੍ਹ ਲਈ ਤੇ ਕੋਲੋਂ ਵਜੀਦਾ ਬੋਲਿਆ, ਕਹਿੰਦਾ ਹਾਂ ਗੱਲ ਤਾਂ ਸਹੀ ਹੈ ਜੋ ਕਲਗੀਧਰ ਜੀ ਨੇ ਲਿਖਿਆ ਹੈ।
ਜਿਨ ਅਭਿਆਸ ਕਮਾਵਾ,
ਕਹਿੰਦਾ ਜਿਹਨੇ ਵਿਦਿਆ ਦਾ ਅਭਿਆਸ ਜਿੰਨਾ ਜ਼ਿਆਦਾ ਕਮਾਇਆ,
ਅਸ ਕੋ ਵਸਤ ਜੋ ਪ੍ਰਾਪਤ ਹੋਏ ਨਾ,
ਕਹਿੰਦੇ ਕਿਹੜੀ ਐਸੀ ਵਸਤੂ ਹੈ ਜਿਹੜੀ ਅਭਿਆਸ ਕੀਤਿਆਂ ਪ੍ਰਾਪਤ ਨਾ ਹੋਵੇ।
ਲੇਤ ਜੋ ਕਰਤ ਉਪਾਵਾ,
ਜਿਹੜਾ ਕੋਈ ਲੈ ਲੈਂਦਾ ਉਪਾ ਕਰਕੇ ਲੈ ਲੈਂਦਾ ਹੈ।
ਅਚਰਜ ਅਪਰ ਵਿਚਾਰ ਹੋ ਚਿਤ ਮਹਿ,
ਕਹਿੰਦਾ ਇੱਕ ਹੋਰ ਅਚਰਜ ਵੇਖੋ ਤੁਸੀਂ, ਕਹਿੰਦਾ ਚਲੋ ਇਹ ਤਾਂ ਕਰਾਮਾਤ ਨਹੀਂ ਹੈ ਜਿਹੜਾ ਉਹਨਾਂ ਨੇ ਤੀਰ ਚਲਾਇਆ, ਇਹ ਉਹਨਾਂ ਦੀ ਵਿਦਿਆ ਦਾ ਅਭਿਆਸ ਹੈ, ਪਰ ਇੱਕ ਹੋਰ ਅਸਚਰਜ ਵੇਖੋ।
ਹਮ ਤੁਮ ਬਾਤੈ ਕੀਨੀ,
ਵੀ ਜਿਹੜੀਆਂ ਗੱਲਾਂ ਆਪਾਂ ਇੱਥੇ ਕਰ ਰਹੇ ਹਾਂ,
ਉਸ ਢਾਈ ਪਰ ਸੋ ਬੈਠੇ,
ਉਹ ਢਾਈ ਕੋ ਦੂਰ ਬੈਠੇ ਹਨ ਇਸ ਜਗ੍ਹਾ ਤੋਂ,
ਤੇਠਾ ਸਗਰੀ ਚੀਨੀ,
ਉੱਥੇ ਬੈਠਿਆਂ ਉਹਨਾਂ ਨੇ ਸਾਡੀਆਂ ਸਾਰੀਆਂ ਗੱਲਾਂ ਜਾਣ ਲੀਆਂ, ਇਹ ਕਰਾਮਾਤ ਜ਼ਰੂਰ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਇਹ ਵੀ ਤਾਂ ਕਰਾਮਾਤ ਹੈ, ਤੀਰ ਚਲਾਉਣ ਵਿੱਚ ਉਹਨਾਂ ਨੇ ਕਰਾਮਾਤ ਨਹੀਂ ਵਿਖਾਈ, ਪਰ ਇੱਥੇ ਜਿਹੜੀਆਂ ਗੱਲਾਂ ਆਪਾਂ ਢਾਈ ਕੋ ਦੂਰ ਬੈਠੇ ਕਰ ਰਹੇ ਹਾਂ, ਉਹ ਅੰਤਰਜਾਮੀ ਨੇ ਉੱਥੇ ਬੈਠੇ ਜਾਣਦੇ ਨੇ ਵੀ ਅਸੀਂ ਕੀ ਗੱਲਾਂ ਕੀਤੀਆਂ ਨੇ।
ਗੁਰੂ ਗੰਭੀਰ ਤੀਰ ਧਰ ਭਾਰੀ,
ਕਹਿੰਦੇ ਗੁਰੂ ਬੜਾ ਗੰਭੀਰ ਹੈ, ਧੀਰਜ ਨੂੰ ਧਾਰਨ ਕਰਨ ਵਾਲਾ ਹੈ।
ਸਭ ਘਟ ਅੰਤਰ ਜਾਮੀ,
ਉਹ ਸਭ ਦੇ ਘਟਾਂ ਦੀ ਜਾਣਨ ਵਾਲਾ ਅੰਤਰ ਜਾਮੀ ਹੈ।
ਕੌਣ ਕਰੈ ਸਮਸਰਤਾ ਤਿਨ ਕੀ,
ਕੌਣ ਉਹਨਾਂ ਦੀ ਬਰੋਬਰੀ ਕਰ ਸਕਦਾ ਹੈ, ਕੌਣ ਉਹਨਾਂ ਦੇ ਸਨਮੁਖ ਹੋ ਕੇ ਉਹਨਾਂ ਦੇ ਬਰਾਬਰ ਹੋ ਸਕਦਾ ਹੈ।
ਕਰਾਮਾਤ ਕੋ ਸਵਾਮੀ,
ਉਹ ਕਰਾਮਾਤਾਂ ਦੇ ਸਵਾਮੀ ਹਨ, ਉਹ ਕਰਾਮਾਤਾਂ ਦੇ ਮਾਲਕ ਹਨ। ਮੈਂ ਤਾਂ ਇਹ ਵੀ ਸੁਣਿਆ ਉਹਨਾਂ ਦੇ ਸਿੱਖਾਂ ਕੋਲੋਂ ਕਿ ਉਹਨਾਂ ਦੇ ਜਿਹੜੇ ਕੁੱਤੇ ਨੇ ਉਹਨਾਂ ਦੇ ਘਰ ਚ ਰੋਟੀਆਂ ਖਾਣ ਵਾਲੇ, ਉਹਨਾਂ ਦਾ ਸੀਤ ਪ੍ਰਸ਼ਾਦ ਖਾਣ ਵਾਲੇ, ਉਹ ਵੀ ਕਰਾਮਾਤੀ ਹਨ।
ਇਮ ਕਹਿ ਸੁਣ ਕਰ ਬਹੁ ਬਿਸਮਾਏ,
ਕਹਿੰਦੇ ਏਦਾਂ ਇਹ ਆਪਸ ਵਿੱਚ ਗੱਲਾਂ ਕਹਿ ਸੁਣ ਕੇ ਬੜੇ ਹੈਰਾਨ ਹੋਏ।
ਮਿਲੇ ਆਨ ਸਮੁਦਾਈ,
ਸਾਰੇ ਉੱਥੇ ਇਕੱਠੇ ਹੋ ਗਏ।
ਪੜ੍ਹੈ ਪੱਤਰ ਕੋ ਬਾਨ ਬਿਲੋਕ ਹੈ,
ਕਹਿੰਦੇ ਨਾਲੇ ਚਿੱਠੀ ਪੜ੍ਹਦੇ ਨੇ ਬਾਰੋ ਬੇਰੀ ਵੀ ਕੀ ਲਿਖਿਆ, ਫਿਰ ਨਾਲ ਉਹ ਬਾਣ ਜਿਹੜਾ ਤੀਰ ਨੇ ਦੋਵੇਂ ਉਹਨਾਂ ਨੂੰ ਵੇਖਦੇ ਨੇ, ਹੈਰਾਨ ਹੁੰਦੇ ਨੇ ਵੇਖ ਵੇਖ ਕੇ ਕਿ ਸੋਨਾ ਲਿਪਿਆ ਹੋਇਆ ਤੀਰਾਂ ਉੱਤੇ ਤੇ ਚਾਰ ਉਂਗਲ ਚੌੜੇ ਖੱਪਰੇ ਤੀਰ ਨੇ।
ਕਰਹਿ ਤਰੀਫ ਵਡਾਈ,
ਵਡਿਆਈ ਕਰਦੇ। ਆਹ ਹੁੰਦੀ ਹੈ ਸੂਰਮਤਾਈ ਕਿ ਜਦੋਂ ਦੁਸ਼ਮਣ ਦੇ ਮੂੰਹੋਂ ਵੀ ਨਿਕਲੇ ਵਾਹ ਕਮਾਲ ਦੇ ਸੂਰਮੇ ਨੇ, ਇਹਨੂੰ ਵਡਿਆਈ ਕਹਿੰਦੇ ਆ ਗੁਰੂ ਖਾਲਸਾ ਜੀ। ਕਹਿੰਦੇ ਦੁਸ਼ਮਣ ਹਨ, ਘੇਰਾ ਪਾ ਕੇ ਖਲੋਤੇ ਨੇ, ਫਿਰ ਵੀ ਸਤਿਗੁਰਾਂ ਦੀ ਤਾਰੀਫ ਕਰ ਰਹੇ ਹਨ।
ਸੈਯਦ ਸ਼ੇਖ ਪਠਾਨ ਮੁਗਲ ਗਨ,
ਬੜੇ ਬੜੇ ਸੈਯਦ ਸ਼ੇਖ ਮੁਗਲ ਪਠਾਨ
ਆਨ ਆਨ ਪਰਵਾਰੇ,
ਉਹ ਆ ਕੇ ਇਕੱਠੇ ਹੋ ਰਹੇ ਨੇ ਉੱਥੇ ਵੇਖਦੇ। ਇੱਕ ਕਹਿੰਦਾ ਲਿਆਓ ਚਿੱਠੀ ਮੈਨੂੰ ਪੜ੍ਹਾਓ, ਦੂਜਾ ਕਹਿੰਦਾ ਮੈਂ ਪੜ੍ਹਨੀ ਆ, ਤੀਜਾ ਕਹਿੰਦਾ ਮੈਨੂੰ ਤੀਰ ਵਿਖਾਓ ਗੁਰੂ ਜੀ ਦਾ ਕਿਹੋ ਜਿਹਾ।
ਸਭ ਕਿਰਪਤ ਜੁਤ ਸਚਵਿਨ ਬੈਠੇ,
ਜਿੰਨੇ ਪਹਾੜੀ ਰਾਜੇ ਨੇ ਉਹ ਵੀ ਆ ਕੇ ਇਕੱਠੇ, ਉਹਨਾਂ ਦੇ ਵਜ਼ੀਰ ਮੰਤਰੀ ਅਹਿਲਕਾਰ ਵੀ ਨਾਲ ਹਨ।
ਗੁਰ ਕੋ ਸੁਜਸ ਉਚਾਰੇ,
ਗੁਰੂ ਸਾਹਿਬ ਦਾ ਸੁਜਾਸੀ ਕਰ ਰਹੇ ਨੇ ਸਾਰੇ, ਮਹਾਰਾਜ ਜੀ ਦੀ ਵਡਿਆਈ ਕਰ ਰਹੇ ਹਨ।
ਇਤੀ ਸ਼ਕਤ ਕੋ ਧਾਰਨ ਹਾਰੋ,
ਕਹਿੰਦੇ ਐਡੀ ਵੱਡੀ ਸ਼ਕਤੀ ਨੂੰ ਧਾਰਨ ਕਰਨ ਵਾਲੇ ਸਮਰੱਥ ਨੇ।
ਨਰ ਲੀਲਾ ਅਨੁਸਾਰੀ,
ਫਿਰ ਵੀ ਮਾਨਵੀ ਲੀਲਾ ਕਰਕੇ ਸਾਡੇ ਨਾਲ ਲੜ ਰਹੇ ਨੇ, ਨਹੀਂ ਤਾਂ ਫੂਕ ਮਾਰ ਕੇ ਸਾਨੂੰ ਉਡਾ ਦੇਣ ਤੇ ਸਾਡੀ ਮਿੱਟੀ ਤੱਕ ਵੀ ਨਜ਼ਰ ਨਾ ਆਵੇ ਵੀ ਅਸੀਂ ਕਿੱਥੇ ਹਾਂ। ਪਰ ਕਹਿੰਦੇ ਐਡੀ ਵੱਡੀ ਕਰਾਮਾਤ ਦੇ ਸਾਹਿਬ ਹੋ ਕੇ ਵੀ ਕਹਿੰਦੇ ਜਿਵੇਂ ਆਮ ਸਧਾਰਨ ਮਨੁੱਖ ਲੜਦੇ ਆ, ਏਦਾਂ ਸਾਡੇ ਨਾਲ ਲੜ ਰਹੇ ਹਨ।
ਹਮ ਸੋ ਲੜਤ ਬਿਤਿਓ ਚਿਰ ਕਾਲਾ,
ਕਹਿੰਦੇ ਪਹਾੜੀ ਰਾਜੇ ਵੀ ਕਹਿੰਦੇ ਸਾਡੇ ਨਾਲ ਵੀ ਲੜਦਿਆਂ ਇਹਨਾਂ ਨੇ ਬੜਾ ਸਮਾਂ ਬਤੀਤ ਕੀਤਾ,
ਨਹਿ ਕੁਛ ਬਿਘਨ ਬਿਥਾਰੀ,
ਪਰ ਕਦੇ ਇਹਨਾਂ ਨੇ ਆਪਣੀ ਕਰਾਮਾਤ ਨੀ ਵਿਖਾਈ ਜੰਗ ਦੇ ਮੈਦਾਨ ਚ, ਕੇਵਲ ਸ਼ਸਤਰ ਵਿਦਿਆ ਦੇ ਅਭਿਆਸ ਨਾਲ ਹੀ ਲੜੇ ਹਨ।
ਨਿਜ ਨਿਜ ਉਰ ਮਹਿ ਡਰ ਸਭ ਧਰ ਧਰ,
ਕਹਿੰਦੇ ਏਦਾਂ ਸਾਰੇ ਡਰ ਗਏ। ਜਬਰਦਸਤ ਖਾਂ ਕਹਿੰਦਾ ਪਲੰਘਾ ਇੱਥੋਂ ਹੋਰ ਡੇਢ ਦੋ ਕੋ ਦੂਰ ਲੈ ਜਾਓ, ਕਿਉਂਕਿ ਪਤਾ ਲੱਗਾ ਵੀ ਚਾਰ ਕੋ ਤੱਕ ਆਉਂਦੇ ਆ ਤੀਰ। ਕਹਿੰਦਾ ਉੱਥੇ ਤਾਂ ਲੈ ਚੱਲੋ ਸਾਡਾ ਪਲੰਘਾ ਆਸਣ, ਫਿਰ ਇਹੋ ਜਿਹੀ ਥਾਂ ਤੇ ਰੱਖਿਓ ਵੀ ਜੇ ਉਧਰੋਂ ਆਵੇ ਕੋਈ ਤੀਰ ਗੋਲੀ ਤੇ ਸਾਡੇ ਵਾਲੇ ਪਾਸੇ ਪਿਛਲੇ ਬੰਨੇ ਕੋਈ ਆਸਰਾ ਹੋਵੇ ਵੀ ਸਾਨੂੰ ਨਾ ਕੋਈ ਵੱਜੇ, ਨਹੀਂ ਤਾਂ ਕੋਈ ਪਤਾ ਨਹੀਂ ਵੀ ਗੁਰੂ ਸਾਹਿਬ ਦੀ ਮੌਜ ਆਵੇ, ਅਸੀਂ ਚੌਪੜ ਖੇਡਦੇ ਖੇਡਦੇ ਚਲਾਣੇ ਕਰ ਜੀ, ਉਹਨਾਂ ਦਾ ਤੀਰ ਪਰੁਪੜੀ ਚਾ ਕੇ ਵੱਜਿਆ ਹੋਵੇ। ਇਸ ਕਰਕੇ ਕਹਿੰਦੇ ਦੂਰ ਦੂਰ ਹੀ ਡੇਰਾ ਕਰੋ।
ਗਮਨੇ ਉੱਠ ਉੱਠ ਡੇਰੇ,
ਕਹਿੰਦੇ ਉੱਠ ਉੱਠ ਕੇ ਡੇਰੇ ਤੋਂ ਚਲੇ ਗਏ।
ਆਸ ਨਹਿ ਹੋਏ ਗੁਰੂ ਰਿਸ ਕਰ,
ਕਹਿੰਦੇ ਐਸਾ ਨਾ ਹੋਵੇ ਕਿ ਗੁਰੂ ਜੀ ਰੋਸ ਵਿੱਚ ਆ ਜਾਣ।
ਉਰ ਸਰ ਤੇ ਹਮ ਹੱਥ ਗੇਰੇ,
ਔਰ ਤੀਰ ਮਾਰ ਕੇ ਸਾਨੂੰ ਖਲੋਤਿਆਂ ਨੂੰ ਗੱਲਾਂ ਕਰਦਿਆਂ ਨੂੰ ਮਾਰ ਮੁਕਾਵਣ।
ਕੋਸ ਅਟਾਈ ਹਤੇ ਨਿਸ਼ਾਨਾ,
ਕਹਿੰਦੇ ਜਿਹੜੇ ਢਾਈ ਕੋਹ ਤੱਕ ਤੀਰ ਜਿਹੜਾ ਆਇਆ ਇੱਥੇ ਹੋਰ ਦਰਖਤ ਵਿੱਚ ਖੁੱਭ ਗਿਆ, ਯਾਨੀ ਕਿ ਜੇ ਨਾ ਰੁਕਦਾ ਤੇ ਇਹਨੇ ਦੋ ਕੁ ਹੋਰ ਅੱਗੇ ਚਲਿਆ ਜਾਣਾ ਸੀ। ਕਹਿੰਦੇ ਕਿੰਨੇ ਤਾਣ ਨਾਲ ਉਹਨਾਂ ਨੇ ਤੀਰ ਚਲਾਇਆ,
ਕਿਆ ਛੋਰ ਹੈ ਕਿਸ ਤਾਈ,
ਤੇ ਜੇ ਕਿਤੇ ਸਾਡੇ ਮੇਰੇ ਤੇਰੇ ਵਰਗੇ ਦੇ ਤੀਰ ਵੱਜ ਗਿਆ। ਜਬਰਦਸਤ ਖਾਂ ਕਹਿੰਦਾ ਵਜੀਦ ਖਾਂ ਚੱਲ ਛੇਤੀ ਇੱਥੋਂ ਹਰਨ ਪਰਨ ਹੋਈਏ ਆਸੇ ਪਾਸੇ, ਵੀ ਇੰਨੀ ਦੂਰ ਤੱਕ ਤੀਰ ਆਇਆ, ਜੇ ਤੇਰੇ ਮੇਰੇ ਵਰਗੇ ਦੇ ਵੱਜ ਜਾਂਦਾ ਤੇ ਕੀ ਬਣਦਾ, ਹੁਣ ਵੀ ਕੋਈ ਨੀ ਪਤਾ ਵੀ ਗੁਰੂ ਸਾਹਿਬ ਨੂੰ ਰੋਸ ਆ ਜੇ ਤੇ ਤੀਸਰਾ ਤੀਰ ਤੈਨੂੰ ਆ ਕੇ ਵੱਜੇ ਜਾਂ ਮੈਨੂੰ ਵੱਜੇ।
ਤੋ ਹਮ ਹੈ ਸਮ ਲੜਤ ਕਰਤ ਰਣ,
ਕਹਿੰਦੇ ਫਿਰ ਵੀ ਆਪਾਂ ਹਿਸਾਬ ਕਿਤਾਬ ਨਾਲ ਜੰਗ ਦੇ ਮੈਦਾਨ ਚ ਲੜਾਂਗੇ।
ਇਹ ਤੋ ਬਹੁ ਵਡਿਆਈ,
ਕਹਿੰਦੇ ਜੇ ਚਾਹੁੰਦੇ ਤੇ ਮਾਰ ਸਕਦੇ ਸੀ, ਦੋ ਤੀਰਾਂ ਨਾਲ ਸਾਨੂੰ ਮਾਰ ਨੀ ਸਕਦੇ, ਪੰਜ ਸੱਤ ਤੀਰ ਇਕੱਠੇ ਆ ਜਾਂਦੇ ਆਪਾਂ ਸਾਰੇ ਮਰ ਜਾਂਦੇ। ਭੀਮ ਚੰਦ ਤੂੰ ਕਿਹੜਾ ਬਚਿਆ ਰਹਿਣਾ ਸੀ, ਤੂੰ ਕਿਹੜਾ ਲੋਹੇ ਦਾ ਬਣਿਆ, ਤੇਰੇ ਨਾਲ ਤਾਂ ਪੁਰਾਣਾ ਵੈਰ ਚੱਲਦਾ ਆਉਂਦਾ ਉਹਨਾਂ ਦਾ। ਇਸ ਕਰਕੇ ਕਹਿੰਦੇ ਇਹ ਵੀ ਉਹਨਾਂ ਦੀ ਵਡਿਆਈ ਹੈ ਵੀ ਇੰਨੀ ਤਾਕਤ ਹੋਣ ਦੇ ਬਾਵਜੂਦ ਵੀ ਸਾਡੇ ਨਾਲ ਲੜ ਰਹੇ ਨੇ।
ਸਗਰੇ ਹਿਰਦੇ ਵਿਚਾਰਤ ਮਹਿਮਾ,
ਏਦਾਂ ਸਾਰੇ ਆਪਣੇ ਮਨ ਚ ਗੁਰੂ ਸਾਹਿਬ ਦੀ ਮਹਿਮਾ ਨੂੰ ਵਿਚਾਰਦੇ ਹਨ।
ਵਹਿਰ ਕਹੇ ਬਹੁ ਨਾਹੀ,
ਪਰ ਬਾਹਰੋਂ ਮੂੰਹ ਤੋਂ ਨਹੀਂ ਬੋਲਦੇ, ਮੂੰਹ ਤੋਂ ਆਪਸ ਵਿੱਚ ਪੰਜ ਸੱਤ ਜਿਹੜੇ ਖਾਸ ਖਾਸ ਨੇ ਉਹੀ ਗੱਲਾਂ ਕਰਦੇ, ਛਪਾਈਆਂ ਚ ਨਹੀਂ ਕਰਦੇ ਗੱਲ। ਅੰਦਰ ਜਾਣ ਗਏ ਨੇ ਗੁਰੂ ਸਾਹਿਬ ਦੀ ਮਹਿਮਾ ਨੂੰ।
ਸਭ ਵਿਦ ਅਧਿਕ ਪ੍ਰਤਾਪੀ ਜਾਣਿਓ,
ਜਾਣ ਲਿਆ ਵੀ ਗੁਰੂ ਸਾਹਿਬ ਜੀ ਇਸ ਪ੍ਰਕਾਰ ਨਾਲ ਸਰਵ ਪ੍ਰਕਾਰ ਨਾਲ ਪ੍ਰਤਾਪੀ ਪੁਰਖ ਹਨ।
ਭਇਓ ਨਾ ਕੋ ਭਵ ਮਾਹੀ,
ਉਹਨਾਂ ਦੇ ਵਰਗਾ ਨਾ ਕੋਈ ਪਹਿਲਾਂ ਹੈ, ਨਾ ਹੁਣ, ਨਾ ਅੱਗੇ ਨੂੰ ਹੋਵੇਗਾ।
ਸਤਿ ਸ੍ਰੀ ਅਕਾਲ। ਉਤ ਸਤਿਗੁਰ ਅਵਲੋਕਤ ਚਹੁ ਦਿਸ਼,
ਉਧਰ ਸਤਿਗੁਰੂ ਕਲਗੀਧਰ ਜੀ ਉੱਚੇ ਥਾਂ ਬੈਠੇ ਅਨੰਦਪੁਰ ਸਾਹਿਬ ਦੇ ਚਾਰੇ ਪਾਸੇ ਡਿਗਾ ਮਾਰ ਕੇ ਵੇਖਦੇ ਹਨ।
ਤੰਬੂ ਗਨ ਸ਼ਮਿਆਨੇ,
ਵੇਖਿਆ ਵੀ ਤੁਰਕਾਂ ਨੇ ਪਹਾੜੀਆਂ ਨੇ ਬੜੇ ਤੰਬੂ ਸ਼ਮਿਆਨੇ ਲਾਏ ਹੋਏ ਨੇ।
ਗਾਜੀ ਬਾਜੀ ਕੇ ਪੁੰਜ ਖਰੇ ਬਹੋ,
ਬਹੁਤ ਸਾਰੇ ਹਾਥੀ ਘੋੜੇ ਬਲਦ ਊਠ ਖੜੇ ਹੋਏ ਨੇ ਕਤਾਰਾਂ ਵਿੱਚ।
ਸਿੰਘਨ ਸੰਘ ਬਖਾਨੇ,
ਮਹਾਰਾਜ ਜੀ ਵੇਖ ਕੇ ਖਾਲਸੇ ਨੂੰ ਕਹਿਣ ਲੱਗੇ, ਸਿੰਘਾਂ ਨੂੰ ਕਹਿਣ ਲੱਗੇ,
ਆਦਿ ਨਾ ਅੰਤ ਸੈਨ ਕੋ ਲਖੀਅਤ।
ਮਹਾਰਾਜ ਜੀ ਕਹਿੰਦੇ ਖਾਲਸਾ ਜੀ, ਦੁਸ਼ਮਣ ਦੀ ਫੌਜ ਦਾ ਨਾ ਆਦ ਪਤਾ ਲੱਗਦਾ ਨਾ ਅੰਤ ਪਤਾ ਲੱਗਦਾ, ਵੀ ਯਾਨੀ ਕਿ ਗਿਣਤੀ ਮਿਣਤੀ ਤੋਂ ਬਾਹਰੇ ਹੀ ਤੁਰੇ ਫਿਰਦੇ ਆ। ਇੰਨੀ ਵੱਡੀ ਗਿਣਤੀ ਚ ਦੁਸ਼ਮਣ ਆਇਆ ਹੈ,
ਪਰੀ ਚਹੁ ਦਿਸ਼ ਮਾਹੀ,
ਸਾਰੇ ਪਾਸੇ ਹੀ ਬੈਠੇ ਨੇ, ਕੁਰਬਲ ਕੁਰਬਲ ਕਰਦੇ ਫਿਰਦੇ ਨੇ ਕੀੜਿਆਂ ਵਾਂਗੂ।
ਮਤ ਕਾਚੀ ਇਤ ਪਰੇ ਪਰਬਤੀ,
ਇਹ ਆ ਵੇਖੋ ਇਧਰਲੇ ਪਾਸੇ ਪਹਾੜੀਏ ਕੱਚੀ ਮਤ ਵਾਲੇ ਬੈਠੇ ਨੇ ਡੇਰਾ ਲਾਈ।
ਚੇਰੇ ਤੁਰਕਨ ਚਾਹੀ,
ਜਿਹੜੇ ਤੁਰਕਾਂ ਦੇ ਚੇਲੇ ਬਣਨਾ ਚਾਹੁੰਦੇ ਨੇ, ਤੁਰਕਾਂ ਦੇ ਮਲੇਛਾਂ ਦੇ ਗੁਲਾਮ ਬਣਨਾ ਚਾਹੁੰਦੇ ਹਨ।
ਦਇਆ ਸਿੰਘ ਕਰ ਜੋਰ ਉਚਾਰੀ,
ਜਦੋਂ ਕਲਗੀਧਰ ਨੇ ਬਚਨ ਕਹੇ, ਭਾਈ ਦਇਆ ਸਿੰਘ ਜੀ ਹੱਥ ਜੋੜ ਕੇ ਬੋਲੇ,
ਆਜ ਤੁਰਕ ਪਤ ਰਾਜਾ,
ਕਹਿਣ ਲੱਗੇ ਮਹਾਰਾਜ ਜਿਹੜਾ ਤੁਰਕਾਂ ਦਾ ਪਤੀ ਰਾਜਾ ਔਰੰਗਜ਼ੇਬ ਹੈ,
ਸਿੰਧ ਮੇਖਲਾ ਅਵਨੀ ਲੀਨਸ,
ਕਹਿੰਦੇ ਉਹਨੇ ਸਮੁੰਦਰ ਪਰਯੰਤ ਤੱਕ ਧਰਤੀ ਤੇ ਕਬਜ਼ਾ ਕੀਤਾ ਹੋਇਆ,
ਫਿਰੈ ਸੀਸ ਪਰ ਤਾਜਾ,
ਉਹਦੇ ਸਿਰ ਤੇ ਤਾਜ ਫਿਰਦਾ ਰਾਜ ਦਾ,
ਕਹੁ ਮਵਾਸ ਨਾ ਜਗ ਮਹਿ ਛੋਰੇ,
ਉਹਨੇ ਕਿਸੇ ਪਾਸੇ ਪੂਰੇ ਭਾਰਤ ਖੰਡ ਚ ਕਿਸੇ ਨੂੰ ਬਾਗੀ ਤੇ ਆਕੀ ਨੀ ਰਹਿਣ ਦਿੱਤਾ।
ਦੇਸ਼ ਵਿਦੇਸ਼ ਅਸ਼ੇਸ਼ੂ,
ਦੇਸ਼ਾਂ ਵਿਦੇਸ਼ਾਂ ਚ ਵਿਸ਼ੇਸ਼ ਕਰਕੇ ਉਹਨੇ ਵੱਡੇ ਵੱਡੇ ਰਾਜੇ ਰਾਣੇ ਮੀਂਹੇ ਚੀਂਹੇ ਜਿੱਤ ਲਏ ਨੇ।
ਹਾਲਾ ਪਰੈ ਤੁਰਕ ਪਤ ਆਗੈ,
ਸਾਰੇ ਤੁਰਕਾਂ ਦੇ ਸਾਹਮਣੇ ਔਰੰਗਜ਼ੇਬ ਦੇ ਸਾਹਮਣੇ ਹਾਲਾ ਭਰਦੇ ਨੇ, ਉਹਦੇ ਕੋਲ ਜਾ ਕੇ ਮਾਮਲਾ ਤਾਰਦੇ ਨੇ, ਟੈਕਸ ਭਰਦੇ ਹਨ।
ਅਵਰੰਗ ਭਇਓ ਵਿਸ਼ੇਸ਼ੂ,
ਔਰੰਗ ਇਹਨਾਂ ਦੇ ਵਿੱਚ ਔਰੰਗਾ ਬੜਾ ਵਿਸ਼ੇਸ਼ ਹੈ, ਖਾਸ ਕਰਕੇ ਹੈ।
ਅਰਹਿ ਕੌਣ ਹੈ ਪ੍ਰਭੂ ਇਨ ਸਨਮੁਖ,
ਮਹਾਰਾਜ ਇੰਨੇ ਮਲੇਛ ਨੇ ਵੀ ਇਹਨਾਂ ਦੇ ਸਾਹਮਣੇ ਕੌਣ ਅੜ ਸਕਦਾ।
ਉਹਦਾ ਅਸਤ ਤੁਰਕਾਨਾ,
ਚੜਦੇ ਤੋਂ ਛਿਪਦੇ ਤਾਈ ਤੁਰਕਾਨੇ ਦਾ ਰਾਜ ਹੈ।
ਆਪ ਲਰਹੋ ਸਭ ਸਫਾ ਉਠਾਵਹੋ,
ਮਹਾਰਾਜ ਇਹਨਾਂ ਨਾਲ ਜੇ ਕੋਈ ਲੜ ਸਕਦਾ ਤਾਂ ਬਾਜਾਂ ਵਾਲੇ ਸਾਹਿਬ ਤੁਸੀਂ ਹੋ, ਔਰ ਲੜ ਕੇ ਨਾ ਤੁਰਕਾਂ ਦੀ ਸਫਾ ਉਠਾ ਸਕਦੇ ਹੋ।
ਜਗ ਮਹਿ ਰਹਿ ਹਿੰਦੁਵਾਨਾ,
ਔਰ ਹਿੰਦੁਸਤਾਨ ਚ ਹਿੰਦੂ ਰਹਿ ਜਾਣਗੇ ਜੇ ਤੁਸੀਂ ਇਹਨਾਂ ਮਲੇਛਾਂ ਦੀ ਸਫਾ ਉਠਾ ਦਿਓਗੇ।
ਰਾਜੇ ਕੁਛ ਰਜਪੂਤ ਰਹੇ ਜਗ,
ਇਹ ਜਿਹੜੇ ਰਾਜੇ ਨੇ ਇਹ ਰਜਪੂਤ ਰਾਜੇ ਨੇ ਜਿਹੜੇ, ਇਹ ਵੀ ਤਾਂ ਹੀ ਰਹਿਣਗੇ।
ਤਿਨਕੀ ਬਹੁ ਮਤ ਮਾਰੀ,
ਇਹਨਾਂ ਦੀ ਮਤ ਵੱਜੀ ਹੋਈ ਆ, ਇਹਨਾਂ ਨੂੰ ਸਮਝ ਨਹੀਂ ਆਉਂਦੀ, ਇਹ ਆਪ ਜੀ ਵੱਲ ਪਾਸੇ ਹੋਣ ਦੀ ਬਜਾਏ ਤੁਰਕਾਂ ਵਾਲੇ ਪਾਸੇ ਖਲੋਤੇ ਹਨ।
ਦੇ ਕੰਨਿਆ ਤੁਰਕਨ ਕੋ ਜੀਵਤ,
ਔਰ ਉਹਨਾਂ ਦੇ ਇਹਨਾਂ ਦੇ ਮੰਦਰ ਢਾਏ ਜਾ ਰਹੇ ਨੇ, ਮੂਰਤੀਆਂ ਇਹਨਾਂ ਦੀਆਂ ਉਹਨਾਂ ਵੱਲੋਂ, ਤੋਂ ਇਹ ਫਿਰ ਜਾ ਕੇ ਹੱਥ ਜੋੜ ਜੋੜ ਕੇ ਉਹਨਾਂ ਨੂੰ ਸਿਰ ਝੁਕਾਉਂਦੇ, ਕੱਲੇ ਸਿਰ ਨਹੀਂ ਝੁਕਾਉਂਦੇ, ਆਪਣੀਆਂ ਧੀਆਂ ਦੇ ਡੋਲੇ ਤੱਕ ਵੀ ਦਿੰਦੇ ਹਨ।
ਤਿਕ ਤਿਨ ਕੀ ਸਰਦਾਰੀ,
ਕਾਹਦੀ ਰਾਜਪੁਣੇ ਦੀ ਬਿਰਤੀ ਹੈ, ਇਹਨਾਂ ਦੀ ਤਰਕਾਰ ਹੈ, ਲੱਖ ਦੀ ਲਾਹਨਤ ਹੈ ਇਹਨਾਂ ਦੇ ਰਾਜ ਭਾਗ ਤੇ।
ਉਹਦਾ ਅਸਤ ਕੀ ਲੀਨ ਜ਼ਮੀਅਤ,
ਇਹਨਾਂ ਨੇ ਉਹਦੇ ਅਸਤ ਦੀ ਜ਼ਮੀਅਤ ਲੈ ਲਈ ਹੈ ਮਹਾਰਾਜ ਤੁਰਕਾਂ ਨੇ।
ਰਈਅਤ ਸਭ ਨਰ ਹੋਏ,
ਸਾਰੇ ਲੋਕ ਇਹਨਾਂ ਦੀ ਰਈਅਤ ਬਣ ਗਏ ਹਨ।
ਤੁਮ ਪ੍ਰਭੂ ਲਰਹੋ ਕੇ ਮਾਰਹੋ,
ਮਹਾਰਾਜ ਤੁਸੀਂ ਇਹਨਾਂ ਨਾਲ ਲੜ ਸਕਦੇ ਹੋ, ਇਹਨਾਂ ਨੂੰ ਮਾਰ ਸਕਦੇ ਹੋ।
ਤੁਰਕਨ ਅਪਰ ਨਾ ਜੰਗ ਮਹਿ ਹੋ ਕੋਏ,
ਹੋਰ ਕੋਈ ਇਹਨਾਂ ਤੁਰਕਾਂ ਦੇ ਸਾਹਮਣੇ ਜੰਗ ਚ ਇਹਨਾਂ ਨੂੰ ਨਹੀਂ ਰੋਕ ਸਕਦਾ।
ਇਤਿਆਦਿ ਕਹਿ ਸੁਣ ਸ੍ਰੀ ਸਤਿਗੁਰ,
ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਭਾਈ ਦਇਆ ਸਿੰਘ ਨਾਲ ਬਚਨ ਬਿਲਾਸ ਕਰਦੇ ਸੁਣਦੇ ਹਨ।
ਸੰਧਿਆ ਸਮੈ ਪਛਾਨਾ,
ਸੰਧਿਆ ਦਾ ਸਮਾਂ ਹੋ ਗਿਆ,
ਉੱਠ ਕਰ ਚਲੇ ਬੰਧਨਾ ਠਾਨ ਹੈ।
ਮਹਾਰਾਜ ਜੀ ਦੇ ਚਰਨਾਂ ਚ ਸਿੱਖਾਂ ਨੇ ਬੰਦਨਾ ਕੀਤੀ, ਉੱਠ ਕੇ ਗਏ।
ਸਿੰਘ ਜੋਰ ਜੁਗ ਪਾਨਾ,
ਦੋਵੇਂ ਹੱਥ ਜੋੜ ਕੇ ਨਮਸਕਾਰ ਕਰਦੇ। ਕਲਗੀਧਰ ਜੀ ਵੀ ਦੀਵਾਨ ਦੀ ਸਮਾਪਤੀ ਕਰਕੇ ਉੱਠੇ।
ਨਿਜ ਨਿਜ ਮੁਰਚਨ ਮਹਿ ਸਵਧਾਨੀ,
ਜਿੰਨੀ ਫੌਜ ਸੀ ਸਤਿਗੁਰਾਂ ਦੀ ਆਪੋ ਆਪਣੇ ਮੋਰਚਿਆਂ ਚ ਸਾਰੇ ਸਿੰਘ ਸਾਵਧਾਨ ਹੋ ਗਏ ਹਨ।
ਦੋ ਦਿਸ਼ ਮਹਿ ਤਕਰਾਈ,
ਚਾਰੇ ਪਾਸੇ ਤਕੜਾਈ ਰੱਖੀ ਆਨੰਦਪੁਰ ਸਾਹਿਬ ਦੇ।
ਖਾਨ ਪਾਨ ਕਰ ਗਾਡੇ ਹੋਵਤ,
ਲੰਗਰ ਪ੍ਰਸ਼ਾਦਾ ਛੱਕ ਕੇ ਸਾਰੇ ਤਿਆਰ ਪਰ ਤਿਆਰ ਹੋ ਕੇ ਮੋਰਚਿਆਂ ਚ ਡਟੇ ਹਨ।
ਸੁਪਤੇ ਰਾਤ ਬਿਤਾਈ,
ਰਾਤ ਸੁੱਖ ਨਾਲ ਬਤੀਤ ਕੀਤੀ ਹੈ।
ਦਿਨ ਪ੍ਰਤ ਤੋਪ ਤੁਪਕ ਬਹੁਤ ਛੂਟ ਹੈ,
ਦਿਨੇ ਗੋਲੀਆਂ ਚੱਲਦੀਆਂ, ਤੋਪਾਂ ਦੇ ਗੋਲੇ ਦਗਦੇ ਹਨ।
ਮੁਰਚਨ ਰਹਿ ਲੜਾਈ,
ਮੋਰਚਿਆਂ ਵਿੱਚੋਂ ਹੀ ਲੜਾਈ ਹੁੰਦੀ, ਅੱਗੇ ਵੱਧ ਕੇ ਨਾ ਉਹ ਆਉਂਦੇ ਆ ਨਾ ਖਾਲਸਾ ਜਾਂਦਾ।
ਇੱਕ ਦਿਸ਼ ਨਦੀ, ਦੁੱਤੀਆ ਦਿਸ਼ ਗਿਰ ਗਨ,
ਇੱਕ ਪਾਸੇ ਪਹਾੜਾਂ ਦੀ ਚੋਟੀ ਆ, ਇੱਕ ਪਾਸੇ ਸਤਲੁਜ ਦਰਿਆ ਵਗਦਾ।
ਸ਼ਬਦ ਹੋਤ ਸਮੁਦਾਈ,
ਇਸ ਕਰਕੇ ਆਵਾਜ਼ ਬੜੀ ਆਉਂਦੀ ਜਦੋਂ ਗੋਲੀਆਂ ਚੱਲਦੀਆਂ, ਤੋਪਾਂ ਦੇ ਗੋਲੇ ਚੱਲਦੇ ਹਨ।
ਜਿੱਤ ਦਿਸ਼ ਪਰਹਿ ਜੰਗ ਨਰ ਦੀਰਗ,
ਜਿੱਧਰ ਵੀ ਜੰਗ ਹੁੰਦਾ ਹੈ।
ਤਿਤ ਦਿਸ਼ ਸਿੰਘ ਸਿਧਾਵੈ,
ਸਿੰਘ ਉਸੇ ਪਾਸੇ ਜਾ ਪਹੁੰਚਦੇ ਹਨ।
ਖੜਗ ਪ੍ਰਹਾਰਨ ਲਾਗ ਪਹੁੰਚ ਕਰ,
ਫਿਰ ਤਾਂ ਕਈ ਵਾਰੀ ਸਿੰਘ ਅੱਗੇ ਵੱਧ ਕੇ ਤਲਵਾਰ ਨਾਲ ਵੱਢਣਾ ਸ਼ੁਰੂ ਕਰ ਦਿੰਦੇ ਨੇ, ਜਿਵੇਂ ਕਿਸੇ ਜ਼ਿਮੀਦਾਰ ਨੇ ਫਸਲ ਨੂੰ ਵਾਢੀ ਪਾਈ ਹੁੰਦੀ, ਏਦਾਂ ਵਾਢੀ ਪਾਉਂਦੇ ਹਨ।
ਰਿਪਕੀ ਚਮੂ ਭਜਾਵੈ,
ਦੁਸ਼ਮਣ ਦੀ ਫੌਜ ਨੂੰ ਤਿੱਤਰ ਬਿੱਤਰ ਕਰ ਦਿੰਦੇ ਸਿੰਘ, ਤਲਵਾਰ ਅੱਗੇ ਨੀ ਕੋਈ ਅੜ ਸਕਦਾ ਖਾਲਸੇ ਦੇ।
ਕਈ ਵਾਰ ਗਨ ਮਰਹਿ ਪਹਾੜੀ,
ਕਈ ਵਾਰ ਪਹਾੜੀਏ ਮਰਦੇ ਹਨ।
ਕਈ ਵਾਰ ਤੁਰਕਾਨਾ,
ਕਈ ਵਾਰੀ ਤੁਰਕਾਂ ਦੇ ਸਿਪਾਹੀ ਮਰਦੇ ਹਨ।
ਜਿੱਤ ਦਿਸ਼ ਪਰਹਿ ਜ਼ੋਰ ਬਲ ਦਲ ਕੋ,
ਜਿੱਧਰ ਵੀ ਦਲ ਦਾ ਜ਼ੋਰ ਪੈਂਦਾ, ਤੁਰਕ ਜਿਸ ਪਾਸਿਓ ਵੀ ਜ਼ੋਰ ਪਾਉਣਾ ਚਾਹੁੰਦੇ ਜਾਂ ਪਹਾੜੀਏ ਜ਼ੋਰ ਪਾਉਂਦੇ ਹਨ।
ਘਾਲਿਓ ਬੜ ਕਮਸਾਨਾ,
ਭਾਈ ਉਹਦੇ ਸਿੰਘ ਜੀ ਸਾਰੀ ਫੌਜ ਲੈ ਕੇ ਉੱਥੇ ਪਹੁੰਚ ਜਾਂਦੇ ਤੇ ਚੰਗਾ ਘਮਾਸਾਨ ਜੰਗ ਕਰਦੇ ਹਨ।
ਯਾਂ ਤੇ ਡਰਤ ਨਾ ਕਰਤ ਲੜਾਈ,
ਇਸ ਕਰਕੇ ਤੁਰਕ ਤੇ ਪਹਾੜੀਏ ਡਰਦੇ ਮਾਰੇ ਹੀ ਲੜਾਈ ਨੀ ਕਰਦੇ, ਕਹਿੰਦੇ ਲੜਾਂਗੇ ਤੇ ਮਰਨਗੇ ਹੀ ਸਾਡੇ, ਅਸੀਂ ਮਰਨਾ ਉਹਨਾਂ ਦਾ ਤਾਂ ਕੁਝ ਵਿਗੜਦਾ ਨਹੀਂ।
ਦਬਕਹਿ ਮੁਰਚਨ ਮਾਹੀ,
ਇਸ ਕਰਕੇ ਮੋਰਚਿਆਂ ਦੇ ਵਿੱਚ ਹੀ ਬੈਠੇ ਦਬਕ ਕੇ ਉੱਥੇ ਗੋਲੀਆਂ ਗੋਲੀਆਂ ਚਲਾਉਂਦੇ ਜਾਂ ਗੋਲੇ ਚਲਾਉਂਦੇ ਹਨ, ਤੀਰ ਚਲਾਉਂਦੇ ਹਨ।
ਨਿਜ ਨਿਜ ਥਲ ਮਹਿ ਥਿਰ ਹੋਏ ਬੈਠ,
ਆਪੋ ਆਪਣੀਆਂ ਥਾਵਾਂ ਤੇ ਮੋਰਚਿਆਂ ਚ ਪੱਕੇ ਹੋ ਕੇ ਬੈਠੇ ਨੇ ਸਾਰੇ।
ਓਟ ਕਰਹਿ ਬੜਤਾਹੀ,
ਔਰ ਸਾਹਮਣੇ ਮੋਰਚਿਆਂ ਦੇ ਓਟ ਹੈ, ਕਿਸੇ ਨੇ ਪੱਥਰਾਂ ਦਾ ਮੋਰਚਾ ਬਣਾਇਆ, ਕਿਸੇ ਨੇ ਮਿੱਟੀ ਪੁੱਟ ਕੇ ਥੱਲੇ ਜਿਵੇਂ ਬੰਕਰ ਜਿਹਾ ਬਣਾ ਲੈਂਦੇ ਆ, ਏਦਾਂ ਮੋਰਚੇ ਬਣਾਏ ਹੋਏ ਨੇ।
ਭੀਮ ਚੰਦ ਸੂਬਨ ਸੰਗ ਮਿਲ ਕਰ,
ਉਧਰ ਰਾਜਾ ਭੀਮ ਚੰਦ ਦੋਨਾਂ ਸੂਬੇਦਾਰਾਂ ਨੂੰ ਜਾ ਕੇ ਮਿਲਦਾ।
ਨਿਤ ਸਿੱਖਿਆ ਅਸ ਦੇਤਾ,
ਉਹਨਾਂ ਨੂੰ ਜਾ ਕੇ ਰੋਜ਼ ਸਿੱਖਿਆ ਦਿੰਦਾ ਦੋਨਾਂ ਸੂਬਿਆਂ ਨੂੰ।
ਗੁਰ ਟਿਕ ਤਸਕਰ ਗਨ ਬਟ ਪਾਰੇ,
ਕਹਿਣ ਲੱਗਾ ਭੀਮ ਚੰਦ ਸੂਬੇ ਲਾਹੌਰ ਤੇ ਸੂਬੇ ਸਰਹੰਦ ਨੂੰ, ਕਹਿੰਦਾ ਸੂਬੇਦਾਰ ਸਾਹਿਬ, ਗੁਰੂ ਜੀ ਦੇ ਕੋਲ ਬਹੁਤ ਸਾਰੇ ਚੋਰ ਰਾਹ ਮਾਰ ਡਾਕੂ ਰਹਿੰਦੇ ਹਨ,
ਤਿੰਨ ਤੇ ਰਹੋ ਸੁਚੇਤਾ,
ਉਹਨਾਂ ਤੋਂ ਸੁਚੇਤ ਰਹਿਓ, ਇਹ ਡਾਕੂ ਨੇ, ਲੁਟੇਰੇ ਨੇ, ਇਹਨਾਂ ਦੇ ਕੋਲ ਬਹੁਤੇ, ਇਹ ਆ ਕੇ ਛੇਤੀ ਨਾਲ ਲੁੱਟ ਮਾਰ ਕਰਕੇ ਲੈ ਜਾਂਦੇ ਹਨ।
ਮੱਧਰ ਦੇਸ਼ ਆਦਿਕ ਜੇ ਰੱਠ ਹੈ,
ਇਹ ਜਿਹੜਾ ਮੱਧਰ ਦੇਸ਼ ਹੈ ਪੂਰਾ ਪੰਜਾਬ ਦਾ ਇਲਾਕਾ,
ਬੀਨ ਬੀਨ ਕਰ ਰੱਖੇ,
ਉਹਦੇ ਵਿੱਚੋਂ ਜਿਹੜੇ ਚੁਣ ਚੁਣ ਕੇ ਲੁਟੇਰੇ ਨੇ ਨਾ, ਉਹ ਰੱਖੇ ਨੇ ਗੁਰੂ ਜੀ ਨੇ ਆਪਣੇ ਕੋਲ। ਸਿੰਘਾਂ ਨੂੰ ਲੁਟੇਰੇ ਦੱਸਦਾ, ਸਿੰਘ ਤਾਂ ਜਾ ਕੇ ਤਲਵਾਰ ਦੇ ਜ਼ੋਰ ਨਾਲ ਲਿਆਉਂਦੇ ਸੀ ਨਾ ਕੋਲੋਂ ਜੋ ਕੁਝ ਲਿਆਉਣਾ, ਤੇ ਇਹ ਵਧੀਕੀਆਂ ਕਰਦੇ ਸਨ ਤਾਂ ਇਹਨਾਂ ਤੇ ਤਲਵਾਰ ਛੱਡਦੇ ਸੀ। ਇਹ ਹੁਣ ਉਹੀ ਗੱਲਾਂ ਬਣਾ ਕੇ ਕਹਿੰਦੇ, ਜਿਹੜੇ ਚੰਗੇ ਚੰਗੇ ਲੁਟੇਰੇ ਨੇ ਨਾ ਪੰਜਾਬ ਦੇ ਇਲਾਕੇ ਦੇ, ਉਹ ਗੁਰੂ ਜੀ ਨੇ ਚੁਣ ਚੁਣ ਕੇ ਆਪਣੇ ਕੋਲ ਰੱਖੇ, ਖਾਲਸੇ ਚ ਭਰਤੀ ਕੀਤੇ ਨੇ।
ਨਿਸਮ ਹੈ ਅਧਿਕ ਬਲੀ ਸੇ ਹੋਵਤ,
ਰਾਤ ਨੂੰ ਇਹ ਦੁੱਗਣੇ ਸ਼ੇਰ ਬਣ ਜਾਂਦੇ, ਦਿਨੇ ਤਾਂ ਸੁਸਤ ਜੇ ਦਿਸਦੇ ਆ, ਰਾਤ ਨੂੰ ਇਹ ਦੁੱਗਣੇ ਚੁਕੰਨੇ ਹੋ ਜਾਂਦੇ ਹਨ।
ਮਹਾਤਿਮਰ ਅਭਿਲਾਖੇ,
ਰਾਤ ਦਾ ਹਨੇਰਾ ਇਹਨਾਂ ਨੂੰ ਕੁਝ ਕਹਿੰਦਾ ਨੀ, ਏਦਾਂ ਲੱਗਦਾ ਵੀ ਇਹਨਾਂ ਨੂੰ ਕੋਈ ਸਪੈਸ਼ਲੀ ਅੱਖਾਂ ਲੱਗੀਆਂ ਨੇ, ਵੀ ਰਾਤ ਦੇ ਹਨੇਰੇ ਚ ਵੀ ਇਹਨਾਂ ਨੂੰ ਸਾਰਾ ਕੁਝ ਦਿਸਦਾ, ਅਸੀਂ ਅੰਨੇ ਹੋਏ ਮਸਾਲਾਂ ਬਾਲ ਕੇ ਵੀ ਨੀ ਵੇਖ ਸਕਦੇ, ਇਹ ਬਿਨਾਂ ਮਸਾਲਾਂ ਬਾਲਿਆਂ ਹਨੇਰੇ ਵਿੱਚ ਵੀ ਸਾਰਾ ਕੁਝ ਵੇਖੀ ਜਾਂਦੇ ਨੇ।
ਅਸਨ ਹੈ ਹੋਏ ਨਿਕਸ ਕਰ ਨਿਸਮ ਹੈ,
ਇਹ ਸੂਬੇਦਾਰ ਸਾਹਿਬ ਐਸਾ ਨਾ ਹੋਵੇ ਵੀ ਤੁਸੀਂ ਦਿਨੇ ਤਕੜਾਈ ਰੱਖ ਕੇ ਤੇ ਰਾਤ ਨੂੰ ਢਿੱਲੇ ਪੈ ਜਾਓ, ਇਹ ਰਾਤ ਨੂੰ ਵੀ ਹਮਲਾ ਕਰ ਸਕਦੇ ਹੈ, ਇਹ ਰਾਤ ਨੂੰ ਵੀ ਆ ਕੇ ਮੋਰਚੇ ਮਾਰ ਸਕਦੇ ਨੇ ਸਾਡੇ,
ਪਰ ਹੈ ਮੋਰਚੇ ਮਾਹੀ,
ਔਰ ਆ ਕੇ ਸਾਡੇ ਮੋਰਚਿਆਂ ਤੇ ਤਲਵਾਰ ਚਲਾ ਕੇ ਮੋਰਚਿਆਂ ਚ ਬੈਠੇ ਸਿਪਾਹੀਆਂ ਨੂੰ ਕੱਟ ਵੱਢ ਸਕਦੇ ਨੇ,
ਕਤਲ ਕਰਹਿੰਗੇ ਉਹ ਚਕਤਾਵ ਹੈ,
ਅਚਾਨਕ ਹੀ ਆਉਣਗੇ ਜਿਵੇਂ ਬਾਜ ਨੀ ਆਉਂਦਾ ਬਟੇਰੇ ਤੇ ਟੁੱਟ ਕੇ, ਏਦਾਂ ਰਾਤ ਨੂੰ ਆ ਗਏ ਨਾ ਕਿਸੇ ਦਿਨ ਤੇ ਬਾਜ ਜਿਵੇਂ ਬਟੇਰੇ ਤੇ ਟੁੱਟ ਕੇ ਪੈਂਦਾ, ਏਦਾਂ ਸਾਡੇ ਮੋਰਚੇ ਚ ਬੈਠੇ ਯੋਧਿਆਂ ਤੇ ਪੈਣਗੇ,
ਕੁਛ ਬਸ ਚੱਲ ਹੈ ਨਾਹੀ,
ਫਿਰ ਸਾਡਾ ਕੋਈ ਬਸ ਨੀ ਚੱਲਣਾ, ਕਿਉਂਕਿ ਰਾਤ ਨੂੰ ਅਸੀਂ ਆਰਾਮ ਚ ਬੈਠੇ ਹੁੰਦੇ ਹਾਂ, ਸ਼ਰਾਬਾਂ ਇਹ ਪੀਂਦੇ ਸੀ, ਮਾੜੇ ਭੈੜੇ ਨਸ਼ਿਆਂ ਚ ਇਹ ਪ੍ਰਵਿਰਤ ਸੀ, ਕਹਿੰਦੇ ਆਪਾਂ ਸੁੱਤੇ ਪਏ ਨਾ ਮਾਰੇ ਜਾਈਏ ਰਾਤ ਨੂੰ,
ਬਹੁਤੇ ਅਹੈ ਲੋਹਗੜ ਮਹਿਸੋ,
ਤੇ ਖਾਸ ਕਰਕੇ ਜਿਹੜਾ ਲੋਹਗੜ ਕਿਲ੍ਹਾ ਨਾ ਗੁਰੂ ਜੀ ਦਾ, ਉਹ ਹੈ ਹੀ ਲੋਹਾ ਇੱਕ ਪ੍ਰਕਾਰ ਦਾ, ਵਾਕਈ ਲੋਹੇ ਦਾ ਕਿਲ੍ਹਾ, ਅਸੀਂ ਉਹਨੂੰ ਬੜਾ ਤੋੜਨ ਦਾ ਯਤਨ ਕੀਤਾ, ਪਹਿਲਾਂ ਕੇਸਰੀ ਚੰਦ ਮੇਰਾ ਸਾਲਾ ਹੁੰਦਾ ਸੀ, ਉਹ ਲਿਆਇਆ ਸੀ ਹਾਥੀ, ਤੇ ਅਸੀਂ ਹਾਥੀ ਨਾਲ ਉਹਨੂੰ ਤੋੜਨ ਦਾ ਯਤਨ ਕੀਤਾ, ਫੌਜ ਸਾਰੀ ਢੋਤੀ, ਪਰ ਉਹ ਕਿਲ੍ਹਾ ਨਹੀਂ ਸੀ ਟੁੱਟਿਆ ਸਾਡੇ ਕੋਲੋਂ। ਉਹ ਜਿਹੜਾ ਲੋਹਗੜ ਕਿਲ੍ਹਾ, ਉਹਦੇ ਵਿੱਚ ਤਾਂ ਗੁਰੂ ਨੇ ਆਪਣੇ ਕਰੁੰਡੀਏ ਨਾਗ ਨੀ ਜਿਹੜੇ ਹੁੰਦੇ ਕਰੁੰਡੀਏ, ਉਹ ਛੱਡੇ ਹੋਏ ਆ, ਉਹ ਰਾਤ ਨੂੰ ਹੀ ਹਮਲਾ ਕਰਦੇ ਆ ਜ਼ਿਆਦਾ ਤੌਰ ਤੇ, ਰਾਤ ਨੂੰ ਹੀ ਆ ਕੇ ਹਮਲਾ ਕਰਕੇ ਤੇ ਹਰਨ ਭਰਨ ਹੋ ਜਾਂਦੇ, ਮੁੜ ਕੇ ਦਿਸਦੇ ਨਹੀਂ,
ਰੱਖੋ ਬਹੁਤ ਅਕਰਾਈ,
ਇਸ ਕਰਕੇ ਮਾੜੀ ਮੋਟੀ ਸਾਵਧਾਨੀ ਰੱਖੋ ਰਾਤ ਨੂੰ,
ਫੇਰਾ ਆਪ ਕਰੋ ਤਿਸ ਦਿਸ਼ਮੈ ਹੈ,
ਰਾਤ ਨੂੰ ਆਪ ਉਸ ਪਾਸੇ ਗੇੜਾ ਮਾਰ ਕੇ ਆਇਆ ਕਰੋ, ਸੂਬਾ ਲਾਹੌਰ ਸਾਹਿਬ ਤੁਸੀਂ ਆਪ ਖੁਦ ਜਾਇਆ ਕਰੋ,
ਤਜ ਸਿਪਾਹ ਸਮੁਦਾਈ,
ਕੱਲੇ ਸਿਪਾਹੀਆਂ ਦੇ ਭਰੋਸੇ ਤੇ ਨਾ ਰਹਿਓ,
ਇਤਿਆਦਿਕ ਸੁਨ ਜ਼ੇਰ ਦਸਤ ਜੋ,
ਸੂਬੇ ਲਾਹੌਰ ਨੇ ਭੀਮ ਚੰਦ ਕੋਲੋਂ ਇਹ ਸਾਰੀਆਂ ਗੱਲਾਂ ਸੁਣੀਆਂ,
ਕਈ ਵਾਰ ਕਰ ਫੇਰੇ,
ਇਹ ਰਾਤ ਨੂੰ ਵੀ ਕਈ ਵਾਰੀ ਜਾਣ ਲੱਗ ਪਿਆ, ਹੁਣ ਵੀ ਗੱਲ ਤਾਂ ਇਹਦੀ ਸਹੀ ਹੈ, ਇਹਨੇ ਕਈ ਵਾਰੀ ਜਾ ਕੇ ਸ਼ਾਮ ਦੇ ਸਮੇਂ ਰਾਤ ਨੂੰ ਹਨੇਰ ਸਵੇਰ ਜਾ ਕੇ ਉੱਥੇ ਮੁਆਇਨਾ ਕਰਨਾ,
ਸੈਯਦ ਸ਼ੇਖ ਘਨੇ ਤਹਿ ਤਿਆਗੇ,
ਉੱਥੇ ਬਹੁਤ ਸਾਰੇ ਸੈਯਦ ਤੇ ਸ਼ੇਖ, ਉਹ ਇਹਨਾਂ ਦੇ ਭਰੋਸੇ ਵਾਲੇ ਜਿਹੜੇ ਬੰਦੇ ਸੀ ਜ਼ਿੰਮੇਵਾਰ, ਉਹਨਾਂ ਨੂੰ ਨਾ ਮੋਰਚਿਆਂ ਚ ਛੱਡਿਆ,
ਕਰ ਸਾਵਧਾਨ ਬਡੇਰੇ,
ਉਹਨਾਂ ਸਾਰਿਆਂ ਨੂੰ ਬੜਾ ਸਾਵਧਾਨ ਕਰਕੇ ਛੱਡਿਆ,
ਜਮਾਦਾਰ ਭਾਰੀ ਤਹਿ ਛੋਰਾ,
ਜਿਹੜੇ ਚੰਗੇ ਚੰਗੇ ਜਮਾਦਾਰ ਜਰਨੈਲ ਸੀ ਉਹ ਛੱਡੇ ਇਹਨਾਂ ਨੇ,
ਨਾਮ ਸ਼ਰਫ ਲਈ ਜਾਹੀ,
ਇੱਕ ਜਰਨੈਲ ਜਿਹੜਾ ਲੋਹਗੜ ਕਿਲੇ ਵਾਲੇ ਪਾਸੇ ਛੱਡਿਆ ਹੋਇਆ ਸੀ ਉਹਦਾ ਨਾਮ ਸੀ ਸ਼ਰਫ ਅਲੀ,
ਸੁਪਤ ਨਹਿ ਨਿਸਮਹਿ ਬਨ ਗਾਫਲ,
ਇਹ ਸੂਬਾ ਲਾਹੌਰ ਉਹਨੂੰ ਕਹਿਣ ਲੱਗਾ ਸ਼ਰਫ ਅਲੀ, ਇਹ ਨਾ ਹੋਵੇ ਵੀ ਰਾਤ ਨੂੰ ਤੂੰ ਸੁੱਤਾ ਨਾ ਰਿਹਾ ਕਰ ਸਿਪਾਹੀਆਂ ਦੇ ਆਸਰੇ, ਮਾੜਾ ਮੋਟਾ ਜਾਗ ਲਿਆ ਕਰ, ਦੋ ਚਾਰ ਵਾਰੀ ਗੇੜਾ ਗੂੜਾ ਮਾਰ ਲਿਆ ਕਰ ਇੱਧਰ ਉੱਧਰ ਫਿਰ ਕੇ, ਇਹ ਨਾ ਹੋਵੇ ਤੂੰ ਸੁੱਤਾ ਪਿਆ ਹੋਵੇਂ ਤੇ ਅਗਲੇ ਦਿਨ ਮੈਂ ਆਵਾਂ ਤੇ ਸੁੱਤਾ ਹੀ ਪਿਆ ਹੋਵੇਂ, ਮੈਂ ਆਵਾਜ਼ਾਂ ਵੀ ਮਾਰੀ ਜਾਵਾਂ ਤੇ ਤੂੰ ਉੱਠੇ ਨਾ, ਕਿਤੇ ਐਸਾ ਨਾ ਹੋ ਜਾਏ, ਇਸ ਕਰਕੇ ਤਿਆਰ ਬਰ ਤਿਆਰ ਰਹੀ,
ਸ਼ਸਤਰ ਰਾਖ ਕਰ ਮਾਹੀ,
ਹੱਥ ਵਿੱਚ ਤਲਵਾਰ ਤਿਆਰ ਬਰ ਤਿਆਰ ਹੋ ਕੇ ਰੱਖੀ ਸਾਰੀ ਰਾਤ,
ਸਵਾਧਾਨ ਦੇਖਤ ਉਤਰੀਏ,
ਸਾਵਧਾਨ ਹੋ ਕੇ ਉਧਰ ਹੀ ਵੇਖਦਾ ਰਹੀ ਜਿੱਧਰੋਂ ਗੁਰੂ ਕੇ ਸਿੰਘ ਆਉਂਦੇ ਹਨ,
ਦ੍ਰਿਗ ਉਗਾਰ ਕਰ ਨੀਕੇ,
ਔਰ ਚੰਗੀ ਤਰ੍ਹਾਂ ਹੁੰਗਾਰਾ ਭਰਨਾ, ਚੰਗੀ ਤਰ੍ਹਾਂ ਆਵਾਜ਼ ਮਾਰਨੀ ਸਾਰੀ ਫੌਜ ਨੂੰ ਵੀ ਤਿਆਰ ਬਰ ਤਿਆਰ ਰਹੋ,
ਨਹਿ ਆਲਸ ਕਿਸ ਰੀਤ ਕਰੋ ਤੁਮ,
ਕਿਸੇ ਵੀ ਪ੍ਰਕਾਰ ਨਾਲ ਆਲਸ ਨਾ ਰੱਖੀ, ਦਲਿੱਦਰ ਨਾ ਰੱਖੀ,
ਗੱਡ ਗੋਏ ਗੋਯੋਨ ਜੀ ਕੇ, ਗੱਡ ਗੋਏ ਹੋਏ ਗੋਯੋਨ ਜੀ ਕੇ,
ਕਹਿੰਦੇ ਜਿਹੜਾ ਇਹ ਕਿਲ੍ਹਾ ਹੈ, ਇਹ ਕਿਲ੍ਹਾ ਕਹਿੰਦੇ ਬੜਾ ਮਜ਼ਬੂਤ ਸੁਣਿਆ ਲੋਹਗੜ ਦਾ ਇਹਨਾਂ ਦਾ, ਹਾਂਜੀ,
ਸੁਨਤ ਸ਼ਰਫ ਅਲੀ ਬਾਕ ਬਖਾਨਾ,
ਜਦੋਂ ਸੂਬੇ ਲਾਹੌਰ ਨੇ ਸ਼ਰਫ ਅਲੀ ਨੂੰ ਇਹ ਗੱਲ ਕਹੀ, ਅੱਗੋਂ ਸ਼ਰਫ ਅਲੀ ਖਾਂ ਬੋਲਿਆ,
ਗਿਆਨ ਬਾਬ ਇਮ ਪਾਖੋ,
ਕਹਿਣ ਲੱਗਾ ਮਹਾਰਾਜ ਸੂਬਾ ਲਾਹੌਰ ਸਾਹਿਬ ਇਹ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਤੁਸੀਂ,
ਹਜ਼ਰਤ ਕੋ ਇਕਬਾਲ ਬਡੇਰਾ,
ਹਜ਼ਰਤ ਬਾਦਸ਼ਾਹ ਔਰੰਗਜ਼ੇਬ ਦਾ ਇਕਬਾਲ ਬੁਲੰਦ ਰਹੇ, ਉਹਦਾ ਇਕਬਾਲ ਬੁਲੰਦ ਹੈ,
ਵਿਜੈ ਕਰਨ ਅਭਿਲਾਖਿਓ,
ਅਸੀਂ ਜਿੱਤਣ ਆਏ ਆ ਤੇ ਜਿੱਤ ਕੇ ਜਾਵਾਂਗੇ,
ਕਿਸ ਕੋ ਪ੍ਰਾਣ ਨਾ ਪਿਆਰੇ ਹੋਵਹਿ,
ਕਿਸੇ ਨੂੰ ਆਪਣੇ ਪ੍ਰਾਣ ਪਿਆਰੇ ਨੀ, ਸਾਨੂੰ ਇੱਥੇ ਅਸੀਂ ਮੌਤ ਦੇ ਉੱਤੇ ਖੇਡ ਰਹੇ ਹਾਂ,
ਜੋ ਹਮਰੇ ਪਰ ਆਵੇ,
ਹਾਂ ਕਹਿੰਦਾ ਸਾਡੇ ਤੇ ਕਿਹੜਾ ਚੜ ਕੇ ਆ ਸਕਦਾ, ਉਹੀ ਆਵੇਗਾ ਜਿਹਨੂੰ ਆਪਣੇ ਪ੍ਰਾਣ ਪਿਆਰੇ ਨਾ ਹੋਣ, ਦਰਅਸਲ ਸ਼ਰਫ ਅਲੀ ਨੇ ਹਾਲੇ ਖਾਲਸੇ ਦੀ ਤੇਗ ਵੇਖੀ ਨਹੀਂ ਸੀ, ਹਾਲੇ ਦੂਰੋਂ ਬੰਦੂਕਾਂ ਦੀਆਂ ਗੋਲੀਆਂ ਹੀ ਵੇਖੀਆਂ ਇਹਨੇ ਦਿਨੇ ਜਿਹੜੀਆਂ ਚੱਲਦੀਆਂ, ਤਲਵਾਰ ਨਹੀਂ ਸੀ ਵੇਖੀ, ਕਹਿੰਦਾ ਅਸੀਂ ਏਦਾਂ ਨਹੀਂ ਬੈਠੇ, ਹਜ਼ਰਤ ਸਾਹਿਬ ਦਾ ਇਕਬਾਲ ਬੁਲੰਦ ਰਹੇ, ਕਿਹਨੂੰ ਆਪਣੇ ਪ੍ਰਾਣ ਪਿਆਰੇ ਨੀ ਜਿਹਨੇ ਸਾਡੇ ਤੇ ਚੜ ਕੇ ਆਉਣਾ।
ਕਹਿੰਦੇ
ਕਿੰਨੇ ਕਿੰਨੇ ਜਿਹੜੇ ਕਿਲੇ ਚ ਬੰਦੇ ਖਲੋਤੇ ਹਨ,
ਨਿਕਸ ਜੋ ਮਾਰ ਮਚਾਵੇ,
ਜਿਹੜੇ ਬਾਹਰ ਆ ਕੇ ਸਾਡੇ ਤੇ ਮਾਰ ਮਾਰ ਸਕਣ।
ਕਈ ਹਜ਼ਾਰ ਸਿਪਾਹ ਬਿਲੋਕ,
ਮੇਰੇ ਨਾਲ ਹਜ਼ਾਰਾਂ ਦੀ ਗਿਣਤੀ ਚ ਸਿਪਾਹੀ ਖੜੇ ਹਨ।
ਰਿਪ ਕੋ ਤਰਾਸ ਕਰੰਤੀ,
ਤੇ ਦੁਸ਼ਮਣ ਦੇ ਅੰਦਰ ਭੈ ਹੈ, ਡਰ ਹੈ ਸਾਡਾ।
ਨੀਠ ਨੀਠ ਸਿੱਖ ਥਿਰੇ ਦੁਰਗਮ ਹੈ,
ਹੌਲੇ ਹੌਲੇ ਕਰਕੇ ਠਰੰਮੇ ਨਾਲ ਕਿਲੇ ਵਿਚ ਰੁਕੇ ਹੋਏ ਨੇ।
ਬਹਿਰ ਮਿੱਤਰੂ ਦਿਖਰੰਤੀ,
ਔਰ ਇਹਨਾਂ ਨੂੰ ਬਾਹਰ ਨਜ਼ਰ ਆਉਂਦੀ ਆ ਵੀ ਮੌਤ ਖੜੀ ਹੈ, ਕਿੱਥੇ ਆ ਜਾਣਗੇ ਕਿਲੇ ਚੋਂ ਬਾਹਰ। ਕਹਿੰਦਾ ਬਾਹਰ ਤਾਂ ਇਹਨਾਂ ਨੂੰ ਮੈਂ ਮੌਤ ਦੇ ਰੂਪ ਚ ਨਜ਼ਰ ਆਉਣਾ।
ਹੁਕਮ ਕਰੋ ਤੋ ਹੇਲਾ ਕਾਲ ਹੈ,
ਸੂਬਾ ਲਾਹੌਰ ਸਾਹਿਬ ਜੀ ਆਗਿਆ ਕਰੋ ਤੇ ਮੈਂ ਹਮਲਾ ਹੁਣੇ ਕਰ ਦੇਣਾ ਕਿਲੇ ਦੇ ਉੱਤੇ, ਵਿਖਾ ਦੇਣਾ ਵੀ ਇਹ ਕਿਲਾ ਕਿਵੇਂ ਤੋੜੀਦਾ।
ਤੋੜ ਹੈ ਗੜ ਦਰਵਾਜਾ,
ਇਹ ਕਿਲੇ ਦਾ ਦਰਵਾਜਾ ਤੋੜ ਕੇ ਅੰਦਰ ਵੜ ਕੇ ਜਿੰਨੇ ਹੈਣ ਮੈਂ ਸਾਰੇ ਅੱਜ ਹੀ ਸਾਫ ਕਰ ਦਿਆਂ।
ਕਹਿ ਕਰ ਕਹਾ ਤਰਾਸ ਦਿਖ ਰਾਵ ਹੋ,
ਤੇ ਤੂੰ ਉਹਨਾਂ ਦਾ ਡਰ ਦੇਣਾ ਮੈਨੂੰ, ਉਹਨਾਂ ਦੀਆਂ ਗੱਲਾਂ ਸੁਣਾ ਕੇ ਮੈਨੂੰ ਕਿਉਂ ਡਰਾਉਣਾ।
ਹਮ ਹੈ ਸੁਪੱਟ ਸਮਾਜਾ,
ਅਸੀਂ ਸੂਰਮੇ ਹੁੰਨੇ ਆ, ਮੇਰਾ ਪਿਓ ਸੂਰਮਾ, ਮੇਰਾ ਦਾਦਾ ਵੀ ਸੂਰਮਾ, ਪੜਦਾਦਾ ਵੀ ਸੂਰਮਾ ਸੀ।
ਹਿੰਮਤ ਕਰਾਈ ਕਰਤ ਮੋਰਚਨ ਸੂਬੇ,
ਤੇ ਸੂਬਾ ਲਾਹੌਰ ਕਹਿੰਦਾ ਸ਼ਾਬਾਸ਼, ਇਹ ਗੱਲ ਏਦਾਂ ਹੀ ਕਹੀਂਗੇ ਕਿਤੇ ਦੁਬਾਰਾ ਖੇਡ ਬਣੀ ਜੰਗ ਯੁੱਧ ਦੀ। ਇਹ ਨਾ ਹੋਵੇ ਮੁੜ ਕੇ ਬਹਾਨੇ ਲਾਣ ਲੱਗ ਪਏ, ਮੇਰੀ ਅੱਖ ਲੱਗ ਗਈ ਸੀ ਤੇ ਮੈਂ ਸੱਜੇ ਖੱਬੇ ਸਾਂ, ਹੁੰਦਾ ਤਾਂ ਆਹ ਕੰਮ ਕਰ ਲੈਂਦਾ। ਇਹ ਗੱਲਾਂ ਜਦੋਂ ਹੀ ਹੋਣ ਕਰਦਾ ਨਾ, ਇਹ ਉਦੋਂ ਵੀ ਓਦਾਂ ਹੀ ਕਰੀ ਜਦੋਂ ਉਹਨਾਂ ਦਾ ਹੱਲਾ ਹੋਇਆ।
ਸੂਬੇ ਫਿਰ ਦਿਸ ਚਾਰੋ,
ਕਹਿੰਦੇ ਸੂਬਾ ਲਾਹੌਰ ਚਾਰੇ ਪਾਸੇ ਫਿਰ ਕੇ ਮੁਆਇਨਾ ਕਰਦਾ।
ਨਿਕਟ ਨਾ ਢੂਕ ਹੈ ਥਿਰੇ ਰਹੋ ਬਥਲ,
ਆਪਣੇ ਸਿਪਾਹੀਆਂ ਨੂੰ ਕਹਿੰਦਾ ਵੀ ਇੱਥੇ ਰਹੋ, ਉੱਥੇ ਨੇੜੇ ਨਾ ਜਾਇਓ ਅੱਗੇ, ਕਿਉਂਕਿ ਜਦੋਂ ਅੱਗੇ ਜਾਂਦੇ ਹੋ ਤੁਸੀਂ ਮਰ ਕੇ ਹੀ ਆਉਂਦੇ ਹੋ, ਫਿਰ ਇੱਕਾ ਦੁੱਕਾ ਹੀ ਵਾਪਸ ਪਰਤਦੇ ਹੋ। ਜਿਹੜੇ ਅੱਗੇ ਜਾਂਦੇ ਲਾਸ਼ਾਂ ਤੱਕ ਵੀ ਚੁੱਕਣ ਨਹੀਂ ਦਿੰਦੇ ਅਗਲੇ ਸਾਈਂ, ਉਹ ਕਹਿੰਦੇ ਲਾਸ਼ਾਂ ਵੀ ਪਈਆਂ ਰਹਿਣ ਦੋ, ਕੁੱਤੇ ਬਿੱਲੇ ਖਾਣਗੇ, ਗਿੱਦੜ ਖਾਣਗੇ, ਇੱਲਾਂ ਖਾਣਗੀਆਂ, ਗਿੱਧਾਂ ਖਾਣਗੀਆਂ। ਇਸ ਕਰਕੇ ਕਹਿੰਦਾ ਅੱਗੇ ਹੋ ਕੇ ਨਾ ਵੱਧ ਕੇ ਲੜਿਓ, ਪਿੱਛੇ ਪਿੱਛੇ ਹੀ ਰਹਿਓ।
ਘੇਰਾ ਪੁਰ ਕੋ ਡਾਰੋ,
ਔਰ ਘੇਰਾ ਬੰਦੀ ਰੱਖ ਕੇ ਰੱਖਣੀਆਂ ਨਗਰ ਦੇ ਆਲੇ ਦੁਆਲੇ।
ਲੜਬੇ ਮਹਿ ਸਮਤਾ ਨਹਿ ਬਨ ਹੈ,
ਕਿਉਂਕਿ ਜੇ ਲੜਾਂਗੇ ਉਹਨਾਂ ਨਾਲ, ਲੜਨ ਚ ਆਪਾਂ ਉਹਨਾਂ ਦੇ ਬਰਾਬਰ ਨਹੀਂ ਹੋ ਸਕਦੇ, ਮੈਂ ਕਈ ਦਿਨਾਂ ਤੋਂ ਵੇਖ ਲਿਆ। ਸੂਬਾ ਲਾਹੌਰ ਕਹਿੰਦਾ ਜੇ ਤਲਵਾਰ ਲੈ ਕੇ ਲੜੋਗੇ ਨੇਜੇ ਬਰਛੇ, ਹੱਥੀ ਸ਼ਸਤਰ ਲੈ ਕੇ, ਉਹਨਾਂ ਦੇ ਬਰਾਬਰ ਨਹੀਂ ਆਪਾਂ ਲੜ ਸਕਦੇ।
ਮਰਹਿ ਹਜ਼ਾਰੋ ਜੋਧਾ,
ਹਜ਼ਾਰਾਂ ਬੰਦੇ ਸਾਡੇ ਮਰ ਗਏ ਨੇ ਇਸੇ ਤਰ੍ਹਾਂ ਅੱਗੇ ਹੋ ਕੇ ਲੜਦਿਆਂ।
ਮਾਰ ਕੋਟ ਪੁਨ ਪ੍ਰਵਿਸ਼ ਹੈ ਅੰਤਰ,
ਕਹਿੰਦੇ ਮਾਰ ਕੁੱਟ ਕੇ ਤੇ ਫਿਰ ਉਹ ਸਾਨੂੰ ਮਾਰ ਕੇ ਫਿਰ ਵੜ ਜਾਂਦੇ ਵਾਪਸ ਕਿਲਿਆਂ ਵਿੱਚ।
ਚਲਹਿ ਨਾ ਬਸ ਕੀ ਕਰੋਧਾ,
ਜਦੋਂ ਅੰਦਰ ਵੜ ਜਾਂਦੇ ਆ ਫਿਰ ਸਾਡਾ ਬਸ ਨਹੀਂ ਚੱਲਦਾ, ਕੋਈ ਜ਼ੋਰ ਨਹੀਂ ਚੱਲਦਾ, ਜੇ ਨੇੜੇ ਜਾਈਏ ਤੇ ਗੋਲੀਆਂ ਮਾਰਦੇ ਨੇ।
ਅੰਨ ਆਦ ਵਸਤੂ ਥੁਰ ਜੈ ਹੈ,
ਬਸ ਹੁਣ ਤਾਂ ਇੱਕੋ ਰਾਹ ਹੈ ਵੀ ਰਸਤਾ ਬਾਹਰੋਂ ਰੋਕੀ ਰੱਖੋ, ਅੰਦਰ ਅੰਨ ਪਾਣੀ ਉਹਨਾਂ ਦਾ ਮੁੱਕ ਜਾਏਗਾ।
ਦੋ ਗੁਰ ਵਹਿਰ ਨਿਕਾਸ ਹੈ,
ਫਿਰ ਹੀ ਗੁਰੂ ਜੀ ਨੂੰ ਤੇ ਉਹਨਾਂ ਦੇ ਸਿੰਘਾਂ ਨੂੰ ਆਪਾਂ ਬਾਹਰ ਕੱਢ ਸਕਾਂਗੇ ਜਦੋਂ ਰਾਸ਼ਨ ਪਾਣੀ ਮੁੱਕ ਗਿਆ।
ਜੇਕਰ ਲੜਤ ਰਹੇ ਸਿੰਘਨ ਸਨ,
ਕਹਿੰਦੇ ਜੇ ਆਪਾਂ ਏਦਾਂ ਹੀ ਅੱਗੇ ਹੋ ਕੇ ਸਿੰਘਾਂ ਨਾਲ ਲੜਦੇ ਰਹੇ,
ਲੱਖ ਸੁਪੱਟ ਬਿਨਾਸ ਗਏ,
ਤੇ ਫਿਰ ਸਾਡੇ ਲੱਖਾਂ ਸੂਰਮੇ ਮਾਰੇ ਜਾਣਗੇ। ਹਜ਼ਾਰਾਂ ਤਾਂ ਮਾਰੇ ਜਾ ਚੁੱਕੇ ਨੇ, ਤੇ ਲੱਖਾਂ ਦੇ ਵੀ ਮਰਦਿਆਂ ਦੇਰੀ ਨਹੀਂ ਲੱਗਣੀ, ਜਿਹੜੇ ਹਿਸਾਬ ਨਾਲ ਉਹ ਵੱਢਦੇ ਹੈ। ਇੱਕ ਪਹਿਰ ਦੇ ਵਿੱਚ ਦੋ ਦੋ ਹਜ਼ਾਰ ਬੰਦੇ ਸਾਡੇ ਮਾਰ ਕੇ ਤੇ ਇੱਕਦਮ ਹਰਨ ਭਰਨ ਹੋ ਜਾਂਦੇ, ਤੇ ਉਹਨਾਂ ਦਾ ਕੋਈ ਇੱਕਾ ਦੁੱਕਾ ਹੀ ਸਿੰਘ ਮਰਦਾ ਸ਼ਹੀਦ ਹੁੰਦਾ, ਜ਼ਖਮੀ ਤੱਕ ਵੀ ਨਹੀਂ ਹੁੰਦੇ। ਇਸ ਕਰਕੇ ਲੜ ਕੇ ਆਪਾਂ ਉਹਨਾਂ ਦੇ ਬਰਾਬਰ ਨਹੀਂ ਪੁੱਜ ਸਕਦੇ, ਇਹ ਮੈਂ ਫੈਸਲਾ ਵੇਖ ਲਿਆ ਕਰਕੇ। ਤੇ ਤੁਸੀਂ ਹੁਣ ਚਾਰੇ ਪਾਸੇ ਕੇਵਲ ਘੇਰਾਬੰਦੀ ਰੱਖਣੀ ਆ, ਰਾਸ਼ਨ ਪਾਣੀ ਅੰਦਰ ਨਹੀਂ ਜਾਣ ਦੇਣਾ। ਜਦੋਂ ਉਹਨਾਂ ਦਾ ਰਾਸ਼ਨ ਪਾਣੀ ਮੁੱਕੇਗਾ ਫਿਰ ਆਪੇ ਬਾਹਰ ਆਵਣਗੇ। ਮੈਨੂੰ ਇਹ ਲੱਗਦਾ ਵੀ ਜਦੋਂ ਭੁੱਖੇ ਮਰਦੇ ਬਾਹਰ ਆਵਣਗੇ ਫਿਰ ਵੀ ਆਪਾਂ ਉਹਨਾਂ ਦੇ ਬਰਾਬਰ ਲੜ ਨਹੀਂ ਸਕਣਾ, ਫਿਰ ਵੀ ਸਾਨੂੰ ਪੂਰਾ ਜ਼ੋਰ ਤੇ ਤਾਣ ਲਾਣਾ ਪੈਣਾ।
ਅਪਰ ਉਪਾਅ ਨਾ ਕੋਈ,
ਪਰ ਹੁਣ ਕੋਈ ਉਪਾਅ ਹੀ ਨਹੀਂ ਹੈ, ਹੋਰ ਕੋਈ ਹੋਰ ਤਰੀਕਾ ਨਹੀਂ।
ਸਗਰੇ ਗਿਰਪਦ ਤੁਰਕ ਪ੍ਰਧਾਨਾ,
ਜਿੰਨੇ ਪਹਾੜੀ ਰਾਜੇ ਹਨ, ਤੁਰਕਾਂ ਦੇ ਜਿੰਨੇ ਵਜ਼ੀਰ ਅਹਿਲਕਾਰ ਚੰਗੇ ਚੰਗੇ ਅਫਸਰ ਹਨ,
ਇਹ ਮਸਲਤ ਦ੍ਰਿੜ ਹੋਈ,
ਇਹਨਾਂ ਸਾਰਿਆਂ ਨੇ ਸਲਾਹ ਪੱਕੀ ਕਰ ਲਈ ਵੀ ਅੱਗੇ ਵੱਧ ਕੇ ਨਹੀਂ ਲੜਨਾ, ਬਸ ਮੋਰਚਿਆਂ ਚ ਹੀ ਬੈਠੇ ਰਹਿਣਾ।
ਲਰਬੇ ਤੇ ਸਭ ਅੰਗ ਬਚਾਵ ਹੈ,
ਲੜਨ ਤੋਂ ਸਾਰੇ ਆਪਣਾ ਆਪ ਬਚਾਉਣ ਲੱਗੇ ਹਨ,
ਮਾਨ ਮਰਨ ਕੋ ਤਰਾਸਾ,
ਤੇ ਮਰਨ ਦਾ ਡਰ ਹੈ ਸਾਰਿਆਂ ਅੰਦਰ ਵੀ ਜੇ ਅੱਗੇ ਜਾ ਕੇ ਲੜਾਂਗੇ ਤੇ ਮਰਾਂਗੇ,
ਘੇਰਾ ਪਾਏ ਥਿਰੇ ਚੋ ਦਿਸ਼ਮਹ,
ਚਾਰੇ ਪਾਸੇ ਘੇਰਾ ਪਾ ਕੇ ਖਲੋਤੇ ਰਹੇ,
ਚਿਰੰਕਾਲ ਜੈ ਐਸਾ,
ਔਰ ਬੜੇ ਲੰਮੇ ਸਮੇਂ ਤੱਕ ਘੇਰਾਬੰਦੀ ਕਰਕੇ ਇਹਨਾਂ ਨੂੰ ਬੈਠਣਾ ਪਿਆ,
ਕੇਤਕ ਦਿਨ ਬੀਤੇ ਇਸ ਪੰਤੀ,
ਇਸੇ ਪ੍ਰਕਾਰ ਕੁਝ ਦਿਨ ਹੋਰ ਬੀਤ ਗਏ, ਕਿਉਂਕਿ ਇਹ ਘੇਰਾ ਤਕਰੀਬਨ 8 ਮਹੀਨੇ ਤੋਂ ਵੀ 7 ਤੋਂ 8 ਮਹੀਨੇ ਤੱਕ ਦਾ ਸਮਾਂ ਸੀ, ਇਹਨਾਂ ਲੰਮੇ ਸਮੇਂ ਤੱਕ ਘੇਰਾ ਰਿਹਾ,
ਪਰਿਓ ਚੋਗਿਰਦੇ ਘੇਰਾ,
ਚਾਰੇ ਪਾਸੇ ਘੇਰਾ ਪਿਆ ਰਿਹਾ, ਏਦਾਂ ਕੁਝ ਦਿਨ ਹੋਰ ਬੀਤ ਗਏ,
ਸਿੰਘਨ ਕੇ ਉਤਸ਼ਾਹ ਵਧੈ ਨਿਤ,
ਸਿੰਘਾਂ ਦਾ ਉਤਸ਼ਾਹ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ, ਖਾਲਸੇ ਦਾ ਉਤਸ਼ਾਹ ਵਧਦਾ ਚਲਿਆ ਜਾ ਰਿਹਾ ਹੈ,
ਰਿਪਸਨ ਲਰਬੇ ਕੇਰਾ,
ਦੁਸ਼ਮਣ ਨਾਲ ਲੜਨ ਦੀ ਪੂਰਨ ਤੌਰ ਤੇ ਵਿਉਂਤਬੰਦੀ ਸਿੰਘ ਰਚਦੇ ਰਹਿੰਦੇ, ਕੋਈ ਨਾ ਕੋਈ ਤਰੀਕਾ ਉਪਾਅ ਸੋਚਦੇ ਰਹਿੰਦੇ, ਵੀ ਵੈਰੀ ਦੇ ਚਾਰੇ ਪਾਸੇ ਜਿਹੜੇ ਘੇਰੇ ਨੇ ਉਹ ਜਿਵੇਂ ਜਿਵੇਂ ਬੈਠੇ ਨੇ ਉਹਨਾਂ ਤੇ ਕਿਵੇਂ ਹਮਲਾ ਹੋ ਸਕਦਾ, ਉਹਨਾਂ ਦਾ ਰਾਸ਼ਨ ਪਾਣੀ ਵੇਖਦੇ ਵੀ, ਕਿਉਂਕਿ ਅੰਦਰ ਰਾਸ਼ਨ ਪਾਣੀ ਸਮਾਪਤ ਹੋਣ ਵਾਲਾ ਸੀ, ਤੇ ਉਹਨਾਂ ਦੁਸ਼ਮਣਾਂ ਦਾ ਜਿਹੜਾ ਰਾਸ਼ਨ ਸੀ ਅਨਾਜ ਸੀ, ਕੈਂਪ ਲੱਗੇ ਹੁੰਦੇ ਸੀ ਤੁਰਕਾਂ ਦੇ, ਜਿਹੜੇ ਫੌਜੀ ਕੈਂਪ ਹੁੰਦੇ ਜਦੋਂ ਜੰਗ ਯੁੱਧ ਹੁੰਦੇ, ਤੇ ਉੱਥੇ ਕੈਂਪਾਂ ਦੇ ਵਿੱਚ ਇੱਦਾਂ ਹੁੰਦਾ ਵੀ ਜਿਨ੍ਹਾਂ ਫੌਜੀਆਂ ਨੂੰ ਸਿਪਾਹੀਆਂ ਨੂੰ ਖਾਣ ਲਈ ਪਹਿਨਣ ਲਈ ਜਿਹੜੀ ਕੋਈ ਮਲਮ ਪੱਟੀ ਆਦਿ ਉਹਦੀਆਂ ਦੁਕਾਨਾਂ ਖੁੱਲ੍ਹ ਜਾਂਦੀਆਂ ਵੀ ਜਿਹਨੂੰ ਜਿੰਨੀ ਲੋੜ ਹੋਵੇ ਉੱਥੋਂ ਲੈ ਜਾਣ, ਤੋ ਸਿੰਘ ਉਹ ਵੀ ਵੇਖਦੇ ਰਹਿੰਦੇ ਇਹਨਾਂ ਦਾ ਬਾਜ਼ਾਰ ਤੁਰਕਾਂ ਦਾ ਵੀ ਸਿੱਧਾ ਜੇ ਉੱਥੇ ਹਮਲਾ ਕਰੀਏ ਤੇ ਭਰ ਭਰ ਕੇ ਪੰਡਾਂ ਜਿਹੜੀਆਂ ਨੇ ਉਹ ਘੋੜਿਆਂ ਤੇ ਲੱਦ ਕੇ ਛੇਤੀ ਨਾਲ ਵਾਪਸ ਲੈ ਆਈਏ, ਸਾਡੇ ਕੁਝ ਦਿਨ ਹੋਰ ਸੁਖਾਲੇ ਲੰਘ ਜਾਣਗੇ। ਤੋ ਇਹੋ ਜੀ ਵਿਉਂਤਬੰਦੀ ਸਿੰਘ ਜਿਹੜੇ ਨੇ ਆਪਸ ਵਿੱਚ ਕਰਦੇ ਰਹਿੰਦੇ ਰਲ ਮਿਲ ਕੇ,
ਦੋਹਰਾ ਉਤੋ ਦੂਰ ਕੁਛ ਲੋਹਗੜ ਆਨੰਦਪੁਰ ਤੇ ਸੋਏ,
ਖਾਲਸਾ ਜੀ ਜਿਹੜਾ ਕਿਲ੍ਹਾ ਲੋਹਗੜ ਸਾਹਿਬ ਹੈ ਉਹ ਆਨੰਦਪੁਰ ਸਾਹਿਬ ਤੋਂ ਕੁਝ ਦੂਰੀ ਤੇ ਆ, ਪਾਸੇ ਹਟਮਾ, ਤੇ ਉਹ ਕੁਝ ਦੂਰੀ ਤੇ ਹੋਣ ਕਰਕੇ,
ਟੁਕੇ ਮੋਰਚੇ ਨਿਕਟ ਤੇ ਦਿਨ ਪ੍ਰਤ ਗਾਫਲ ਹੋਏ,
ਜਿਹੜੇ ਤੁਰਕ ਸੀ ਉਧਰਲੇ ਪਾਸੇ ਜ਼ਿਆਦਾ ਖਿਆਲ ਰੱਖਣ ਲੱਗੇ ਵੀ ਪਹਿਲਾਂ ਲੋਹਗੜ ਕਿਲ੍ਹਾ ਮਾਰਾਂਗੇ, ਤੇ ਹੁਣ ਉਹ ਕਈ ਦਿਨ ਬੈਠਦੇ ਆ ਕੇ ਤੁਰਕ, ਸ਼ਰਫ ਅਲੀ ਖਾਂ ਉੱਧਰ ਹੀ ਸੀਗਾ, ਉਹ ਆਪਣੀ ਸਾਰੀ ਫੌਜ ਲੈ ਕੇ ਉੱਥੇ ਟੁਕਿਆ ਬੈਠਾ ਤੇ ਗਾਫਲ ਹੋਈ ਜਾਂਦੇ, ਗਾਫਲ ਦਾ ਮਤਲਬ ਵੀ ਨਿਸਲ ਜੇ ਬੇਪਰਵਾਹ ਜੇ ਵੀ ਸਿੰਘਾਂ ਨੇ ਕਿਹੜਾ ਆ ਜਾਣਾ ਇੱਥੇ, ਸਿੱਖ ਵੇਖਦੇ ਰਹਿੰਦੇ ਦਾਅ ਤੇ ਸੀ ਖਾਲਸਾ ਵੀ ਇੱਕ ਵਾਰੀ ਪੂਰਨ ਤੌਰ ਤੇ ਇਹ ਢਿੱਲੇ ਜੇ ਹੋ ਜਾਣ ਉਦੋਂ ਫਿਰ ਇਹਨਾਂ ਨੂੰ ਕਰੜੇ ਹੱਥ ਵਿਖਾਵਾਂਗੇ ਖਾਲਸੇ ਦੇ। ਇਹ ਵੀ ਜੰਗ ਦੀ ਨੀਤੀ ਹੁੰਦੀ ਹੈ ਵੀ ਦੁਸ਼ਮਣ ਜਦੋਂ ਢਿੱਲਾ ਪਵੇ ਉਦੋਂ ਦੱਬ ਲਓ ਉਦੋਂ ਮਾਰ ਲਓ, ਇਹ ਨੀਅਤ ਹੁੰਦੀ ਸਿੰਘ। ਤੇ ਸ਼ੇਰ ਜਿਹੜਾ ਹੁੰਦਾ ਨਾ ਉਹ ਸੂਰ ਨਾਲ ਲੜਦਾ, ਸੂਰ ਇੰਨਾ ਮੁਕਾਬਲਾ ਕਰ ਸਕਦਾ ਜੰਗਲੀ ਵੀ 23 ਘੰਟੇ ਲੜਾਈ ਕਰ ਸਕਦਾ, ਪਰ ਸਵੇਰੇ 4 ਵਜੇ ਨਾਲ ਸੂਰ ਨੂੰ ਨੀਂਦ ਆ ਜਾਂਦੀ, ਉਹ ਢਿੱਲਾ ਪੈਂਦਾ ਤੇ ਸ਼ੇਰ ਉਹਨੂੰ ਉਸੇ ਵੇਲੇ ਦੱਬ ਲੈਂਦਾ, ਉਦੋਂ ਦਾ ਸ਼ਿਕਾਰ ਕਰ ਲੈਂਦਾ। ਤੋ ਇਹ ਖਾਲਸਾ ਸ਼ੇਰਾਂ ਦੀ ਫੌਜ ਹੈ, ਵੇਖਦਾ ਵੀ ਦੁਸ਼ਮਣ ਜਦੋਂ ਢਿੱਲਾ ਪਵੇਗਾ ਉਦੋਂ ਦੱਬ ਲਵਾਂਗੇ, ਉਹ ਸਾਰੀ ਤਿਆਰੀ ਖਾਲਸੇ ਪੰਥ ਨੇ ਕਰ ਲਈ ਹੈ।
ਲਲਿਤ ਪਦ ਛੰਦ, ਇੱਕ ਦਿਨ ਨਿਸਾ ਪਈ ਅੰਧਿਆਰੀ,
ਕਹਿੰਦੇ ਇੱਕ ਦਿਨ ਬੜੀ ਹਨੇਰੀ ਰਾਤ ਸੀ, ਮੱਸਿਆ ਦੀ ਜਿਵੇਂ ਰਾਤ ਹੁੰਦੀ ਹੈ ਬੜੀ ਹਨੇਰੀ ਰਾਤ ਸੀ,
ਸ਼ੇਰ ਸਿੰਘ ਬਚ ਭਾਖਾ,
ਤੇ ਉਸ ਕਿਲੇ ਦੇ ਜਿਹੜੇ ਕਮਾਂਡਰ ਸਨ ਲੋਹਗੜ ਕਿਲੇ ਦੇ ਉਹਨਾਂ ਦਾ ਨਾਮ ਸੀ ਜਥੇਦਾਰ ਸ਼ੇਰ ਸਿੰਘ ਜੀ, ਕਹਿੰਦੇ ਸ਼ੇਰ ਸਿੰਘ ਜੀ ਬੋਲੇ,
ਨਾਹਰ ਸਿੰਘ ਜੀ ਸਵਾਧਾਨ ਬਨ,
ਨਾਲ ਉਹਨਾਂ ਦੇ ਦੂਜੇ ਸਾਥੀ ਸੀ ਭਾਈ ਨਾਹਰ ਸਿੰਘ ਜੀ, ਭਾਈ ਸ਼ੇਰ ਸਿੰਘ ਜੀ ਭਾਈ ਨਾਹਰ ਸਿੰਘ ਨੂੰ ਕਹਿਣ ਲੱਗੇ, ਨਾਹਰ ਸਿੰਘ ਜੀ ਸੁਣੋ ਸਾਵਧਾਨ ਹੋਵੋ,
ਸੁਣ ਮੇਰੀ ਅਭਿਲਾਖਾ,
ਮੇਰੇ ਮਨ ਦੀ ਅਭਿਲਾਖਾ ਹੈ, ਮੇਰੇ ਮਨ ਦੀ ਇੱਛਾ ਹੈ ਕਿ ਆਹ ਸਾਹਮਣੇ ਤੁਰਕਾਂ ਦਾ ਡੇਰਾ ਬਹੁਤੇ ਨੇੜੇ ਆ ਗਿਆ ਆਪਣੇ ਲਾਗੇ, ਬੇਫਿਕਰੇ ਹੋਏ ਫਿਰਦੇ ਆ, ਰਾਤ ਹਨੇਰੀ ਹੈ ਤੇ ਅੱਜ ਚੁੱਪ ਚਪੀਤੇ ਦੱਬੇ ਪੈਰੀ ਨਾ ਤੇ ਹਮਲਾ ਕਰਕੇ ਆਪਣੀ ਤਲਵਾਰ ਦੇ ਜ਼ੋਰ ਵਿਖਾਈਏ। ਜਿਵੇਂ ਖਾਲਸੇ ਨੇ ਰਾਤ ਨੂੰ ਹੱਲਾ ਕੀਤਾ ਉਹ ਕਥਾ ਆਪ ਦੀ ਅਗਲਿਆਂ ਪ੍ਰਕਰਨਾਂ ਚ ਸਰਵਣ ਕਰੋਗੇ। ਗਰੀਬ ਨਵਾਜ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਦਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ
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 ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬਮੈ
ਭੰਜਨ ਗੁਣਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਕੈ ਸਦਾ ਬਿਬੇਕ
ਹੇ ਅਪਰੰਪਰ ਹਰ ਹਰੇ
ਪੀ ਹੋਵਨ ਹਾਰ
ਹੇ ਸੰਤ ਕੈ ਸਦਾ ਸੰਗ
ਧਾਰਾਇਆ ਧਾਰ
ਹੇ ਠਾਕੁਰ ਹੋ ਦਾਸਰੋ
ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਰਾਖੋਹੀਐ ਪਰੋਏ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਏਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਪਾਰੇ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਪਾਰੇ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।